ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸੰਧਿਆ ਸਮੇਂ ਦੇ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਗੋਇੰਦਵਾਲ ਸਾਹਿਬ ਸਤਿਗੁਰਾਂ ਕੋਲੋਂ ਬ੍ਰਹਮ ਗਿਆਨ ਦਾ ਉਪਦੇਸ਼ ਲਿਆ, ਆਤਮ ਗਿਆਨ ਨੂੰ ਪ੍ਰਾਪਤ ਕਰਕੇ ਬਾਬਾ ਮਹਾਦੇਵ ਜੀ ਨੇ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗਿਆ। ਵੈਰਾਗਮਈ ਗੁਰਬਾਣੀ ਦੇ ਕੀਰਤਨ ਹੋਏ ਨੇ, ਬਾਬਾ ਜੀ ਦੇ ਸਰੀਰ ਦੀ ਸਾਰੀ ਅੰਤਮ ਕਿਰਿਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਕੀਤੀ ਹੈ। ਬੌਲੀ ਸਾਹਿਬ ਦੇ ਜਲ ਨਾਲ ਇਸ਼ਨਾਨ ਕਰਵਾ ਕੇ ਸੋਹਣੇ ਸਵੱਛ ਬਸਤਰ ਧਾਰਨ ਕਰਾ ਕੇ ਬਿਆਸ ਦਰਿਆ ਦੇ ਕੰਢੇ ਤੇ ਅੰਗੀਠਾ ਬਣਾ ਕੇ ਚੰਦਨ ਦੀ ਚਿਖਾ ਰਚ ਕੇ ਬਾਬਾ ਮਹਾਦੇਵ ਜੀ ਦਾ ਸਰੀਰ ਉਸ ਚਿਖਾ ਚ ਸਜਾ ਕੇ ਅਗਨ ਭੇਟ ਕੀਤੀ। ਗੁਰੂ ਅਰਜਨ ਸਾਹਿਬ ਨੇ ਆਪ ਆਪਣੇ ਹੱਥੀ ਉਸ ਵਕਤ ਵੈਰਾਗ ਨਾਲ ਸਾਰੇ ਸਿੱਖਾਂ ਦੇ ਨੇਤਰ ਭਰੇ ਹੋਏ ਸੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਉਪਦੇਸ਼ ਦਿੱਤਾ, ਭਾਈ ਇਹ ਸਰੀਰ ਨਾਸ਼ਵਾਨ ਨੇ, ਮਿਥਿਆ ਨੇ, ਬਿਨਸਣ ਵਾਲੇ ਨੇ, ਬਿਨਸ ਜਾਣੇ ਹਨ ਤੇ ਬਿਨਸ ਜਾਣ ਵਾਲੀ ਚੀਜ਼ ਪ੍ਰਤੀ ਮਨ ਚ ਸ਼ੋਗ ਨਹੀਂ ਕਰਨਾ ਚਾਹੀਦਾ। ਜਿਹੜਾ ਗਿਆਨਵਾਨ ਹੈ ਉਹ ਸ਼ੋਗ ਨਹੀਂ ਮਨਾਉਂਦਾ। ਵਡਹੰਸ ਰਾਗ ਦਾ ਕੀਰਤਨ ਹੋਇਆ, ਵੈਰਾਗਮਈ ਗੁਰਬਾਣੀ ਦਾ ਕੀਰਤਨ ਭਾਈ ਸੱਤੇ ਤੇ ਬਲਵੰਡ ਨੇ ਕੀਤਾ ਹੈ ਔਰ ਬਾਬਾ ਮਹਾਦੇਵ ਜੀ ਦੇ ਸਰੀਰ ਦਾ ਜੋ ਅੰਗੀਠਾ ਸੀ ਉਹ ਅੰਗੀਠਾ ਜਲ ਪ੍ਰਵਾਹ ਕੀਤਾ ਹੈ। ਉਸ ਤੋਂ ਬਾਅਦ ਦੀ ਸਾਰੀ ਕਿਰਿਆ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਰਨ ਤੋਂ ਉਪਰੰਤ ਗੋਇੰਦਵਾਲ ਸਾਹਿਬ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ। ਇੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੁਝ ਬਾਲ ਲੀਲਾ ਦੀ ਕਥਾ ਆਰੰਭ ਹੋਈ ਹੈ। ਸਤਿਗੁਰੂ ਜੀ 10 ਸਾਲ ਦੀ ਉਮਰ ਹੈ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਬੜਾ ਸੁੰਦਰ ਸਰੂਪ ਹੈ ਛੇਵੇਂ ਪਾਤਸ਼ਾਹ ਦਾ, ਕੱਦ ਕਾਠ ਸਰੀਰ ਦਾ ਬੜਾ ਉੱਚਾ ਹੈ, ਚੌੜੀ ਛਾਤੀ ਹੈ, ਬਾਹਾਂ ਗੋਡਿਆਂ ਤੱਕ ਲਮਕਦੀਆਂ ਨੇ, ਪੇਟ ਦੇ ਉੱਤੇ 3 ਵਲ ਪੈਂਦੇ ਨੇ, ਤਿਰਵਲੀ ਪੈਂਦੀ ਹੈ, ਠੋਡੀ ਬੜੀ ਸੁੰਦਰ ਹੈ, ਨੇਤਰ ਬੜੇ ਸੁੰਦਰ ਨੇ ਔਰ ਜਦੋਂ ਮੁਸਕਰਾਉਂਦੇ ਨੇ ਮੂੰਹ ਵਿਚ ਸਤਿਗੁਰਾਂ ਦੇ 4 ਦੰਦ ਨਜ਼ਰ ਆਉਂਦੇ, ਉਹ ਵੀ ਬੜੇ ਸੁੰਦਰ ਨਜ਼ਰ ਆਉਂਦੇ ਹਨ। ਸਤਿਗੁਰੂ ਜੀ ਜਦੋਂ ਸ਼ਿਕਾਰ ਖੇਡਦੇ ਨੇ ਤੇ ਸਤਿਗੁਰਾਂ ਨੂੰ ਸ਼ਿਕਾਰ ਖੇਡਦਿਆਂ ਵੇਖ ਕੇ, ਸ਼ਸਤਰਧਾਰੀ ਬਿਰਤੀ ਗੁਰੂ ਹਰਗੋਬਿੰਦ ਸਾਹਿਬ ਦੀ ਵੇਖ ਕੇ, ਕਈ ਸਿੱਖ ਆਪਸ ਵਿਚ ਗੱਲਾਂ ਕਰਦੇ ਨੇ, ਆਪਸ ਵਿਚ ਵਿਚਾਰਾਂ ਕਰਦੇ ਨੇ ਔਰ ਉਹ ਜੇ ਸਿੱਖ ਵਿਚਾਰਾਂ ਕਰ ਰਹੇ ਨੇ ਆਪੋ ਵਿਚ ਰਲ ਕੇ, ਉਹਦਾ ਗੁਰਸਿੱਖਾਂ ਦੀਆਂ ਜੋ ਵਿਚਾਰਾਂ ਹਨ, ਜੋ ਮਨ ਚੋਂ ਅਨੁਮਾਨ ਲਾਉਂਦੇ ਹਨ, ਉਹ ਜੇਕਰ ਅੱਜ ਦੀ ਕਥਾ ਚ ਆ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ, ਸਤਨਾਮ ਸ਼੍ਰੀ
ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਸਿੱਖ ਪਿੱਖ ਕੇ ਸਭ ਤਰਤ, ਮਨੋ ਮੈਂ ਹਨੁਮਾਨਾ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਵੀਰ ਰਸ ਦੀ ਵਿਦਿਆ ਦਾ ਅਭਿਆਸ ਕਰਦੇ ਨੇ, ਸ਼ਿਕਾਰ ਖੇਡਦੇ ਨੇ, ਫੌਜ ਆਪਣੇ ਕੋਲ ਭਰਤੀ ਕਰਦੇ ਨੇ, ਸਿਪਾਹੀਆਂ ਨੂੰ ਸੂਰਮਿਆਂ ਨੂੰ ਮਾਣ ਦਿੰਦੇ ਨੇ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਇਸ ਵੀਰਸੀ ਬਿਰਤੀ ਨੂੰ ਵੇਖ ਕੇ ਜਿਹੜੇ ਸਿੱਖ ਦੇ ਉਹ ਆਪਣੇ ਮਨ ਹੀ ਮਨ ਅਨੁਮਾਨ ਲਾਉਂਦੇ ਹਨ, ਆਪਣੇ ਮਨ ਚ ਹੀ ਅਨੇਕ ਪ੍ਰਕਾਰ ਦੇ ਅਨੁਮਾਨ ਲਾ ਕੇ ਵਿਚਾਰਦੇ ਹਨ,
ਏ ਸਤ ਗੁਰਿਓ ਦਾ ਬਣੇ ਹਾਨੇ ਰਿਪ ਪ੍ਰਾਨਾ।
ਅਨੁਮਾਨ ਲਾਉਂਦੇ ਨੇ ਆਪਣੇ ਮਨ ਵਿਚ ਕਿ ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਉਣ ਵਾਲੇ ਸਮੇਂ ਚ ਬੜੇ ਵੱਡੇ ਯੋਧੇ ਬਣਨਗੇ, ਇਹ ਬੜੇ ਵੱਡੇ ਸੂਰਮੇ ਹੋਣਗੇ। ਇਤਨੇ ਵੱਡੇ ਯੋਧੇ ਸੂਰਮੇ ਹੋਣਗੇ ਕਿ ਆਪਣੇ ਸਾਰੇ ਦੁਸ਼ਮਣਾਂ ਦਾ ਨਾਸ਼ ਕਰਨਗੇ।
ਕੀਤਕ ਕਹਿ ਨਾ ਜੋਗਤਾ ਗੁਰ ਕੇ ਘਰ ਐਸੇ।
ਖਾਲਸਾ ਜੀ, ਜਿਹੋ ਜਿਹੋ ਜਿਹਾ ਕਿਸੇ ਦਾ ਸੁਭਾਅ ਹੁੰਦਾ ਉਹ ਆਪਣੇ ਸੁਭਾਅ ਮੁਤਾਬਕ ਉਸੇ ਤਰ੍ਹਾਂ ਗੱਲ ਕਰਦਾ। ਕਈ ਸਿੱਖ ਆਪਸ ਵਿਚ ਇਹ ਵੀ ਮਨ ਹੀ ਮਨ ਗੱਲਾਂ ਕਰਦੇ, ਇਕ ਦੂਜੇ ਨਾਲ ਸਾਂਝੀਆਂ ਕਰਦੇ, ਗੱਲਾਂ ਕਹਿੰਦੇ, ਕਹਿੰਦੇ ਗੁਰੂ ਘਰ ਦੇ ਵਿਚ ਇਹ ਕੰਮ ਸ਼ੋਭਦਾ ਨਹੀਂ ਜੋ ਗੁਰੂ ਹਰਗੋਬਿੰਦ ਸਾਹਿਬ ਕਰ ਰਹੇ। ਕਈ ਤਾਂ ਕਹਿੰਦੇ ਸਤਿਗੁਰੂ ਬੜੇ ਯੋਧੇ ਹੋਣਗੇ, ਸੂਰਮੇ ਹੋਣਗੇ, ਔਰ ਸੂਰਮੇ ਬਣ ਕੇ ਦੁਸ਼ਮਣਾਂ ਦਾ ਨਾਸ਼ ਕਰਨਗੇ, ਪਰ ਕਈ ਗੱਲਾਂ ਕਰਦੇ ਆਪਸ ਵਿਚ ਕਹਿੰਦੇ ਨਹੀਂ, ਗੁਰੂ ਘਰ ਦੇ ਵਿਚ ਇਹ ਗੱਲ ਯੋਗ ਨਹੀਂ ਹੈ, ਗੁਰੂ ਘਰ ਵਿਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।
ਮਾਲਾ ਸੇਲੀ ਰੱਖਤੇ ਸੰਤਨ ਮਤ ਜੈਸੇ।
ਗੁਰੂ ਘਰ ਦੇ ਵਿਚ ਤਾਂ ਮਰਿਆਦਾ ਹੁਣ ਤੱਕ ਸੇਲੀ ਟੋਪੀ ਦੀ ਰਹੀ ਹੈ ਜਾਂ ਮਾਲਾ ਤੇ ਸੇਲੀ ਦੀ ਰਹੀ ਹੈ, ਤੇ ਸੇਲੀ ਤੇ ਮਾਲਾ ਹੱਥ ਵਿਚ ਧਾਰਨ ਕਰਕੇ ਸੰਤਾਂ ਵਾਲਾ ਜਿਹੜਾ ਮਤ ਹੈ, ਸਤੋ ਗੁਣੀ ਸਾਧੂਆਂ ਵਾਲੀ ਜਿਹੜੀ ਬਿਰਤੀ ਹੈ, ਉਹਦੇ ਅਨੁਸਾਰ ਗੁਰੂ ਅਰਜਨ ਸਾਹਿਬ ਤੱਕ ਹੁਣ ਤੱਕ ਸਾਰੇ ਸਤਿਗੁਰੂ ਵਰਤਦੇ ਰਹੇ ਨੇ।
ਬਾਲਕ ਲੀਲਾ ਕਰਤੇ ਬੜ ਹੋਏ ਤਜੇ ਹੈ।
ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਇਹ ਕੰਮ ਕਰ ਰਹੇ ਨੇ ਠੀਕ ਨਹੀਂ ਹੈ। ਫਿਰ ਗੱਲਾਂ ਕਰਦੇ ਕਹਿੰਦੇ ਚਲੋ ਹਾਲੇ ਤਾਂ ਬਾਲਕ ਨੇ, ਇਸ ਕਰਕੇ ਬਾਲ ਲੀਲਾ ਕਰ ਰਹੇ ਨੇ, ਜਦੋਂ ਵੱਡੇ ਹੋਣਗੇ ਵੱਡੇ ਹੋ ਕੇ ਆਪੇ ਸਾਰੇ ਕੰਮ ਤਜ ਦੇਣਗੇ, ਤੇ ਪਿਓ ਦਾਦੇ ਵਾਲੀ ਜਿਹੜੀ ਰੀਤ ਹੈ ਉਹਦੇ ਅਨੁਸਾਰ ਚੱਲਣਗੇ। ਏਦਾਂ ਗੱਲਾਂ ਕਰਦੇ ਕਈ ਸਿੱਖ ਆਪਸ ਵਿਚ, ਚਲੋ ਜਦੋਂ ਵੱਡੇ ਹੋਣਗੇ, ਹਾਲੇ ਤਾਂ ਬੱਚੇ ਨੇ ਬਾਲਕ ਨੇ, ਤਾਂ ਇਸ ਤਰ੍ਹਾਂ ਦੀ ਬਾਲ ਲੀਲਾ ਕਰ ਰਹੇ ਨੇ, ਜਦੋਂ ਵੱਡੇ ਹੋਣਗੇ ਵੱਡੇ ਹੋ ਕੇ ਆਪੇ ਇਹ ਸਭ ਕੁਝ ਤਜ ਦੇਣਗੇ, ਤਿਆਗ ਦੇਣਗੇ।
ਪਿਤ ਦਾਦੇ ਕੀ ਰੀਤ ਕੋ ਸੁਨ ਪਿਕ ਵਰਤੇ ਹੈ।
ਜਦੋਂ ਵੱਡੇ ਹੋਣਗੇ ਆਪਣੇ ਪਿਓ ਤੇ ਆਪਣੇ ਦਾਦਾ ਭਾਵ ਗੁਰੂ ਅਰਜਨ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਜੀ ਜਿਵੇਂ ਵਰਤਦੇ ਰਹੇ ਨੇ, ਉਹ ਸਾਰੀ ਮਰਿਆਦਾ ਸੁਣ ਕੇ ਸਿੱਖਾਂ ਕੋਲੋਂ, ਉਸੇ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਵਰਤਣਗੇ ਵਿਚਰਨਗੇ।
ਕੇ ਚਿਤ ਕਹੇ ਨਾ ਇਹ ਕਰੇ ਗੁਰ ਪੂਰਬ ਰੀਤਾ।
ਕਈ ਸਿੱਖ ਆਪਸ ਵਿਚ ਗੱਲਾਂ ਕਰਦਿਆਂ ਕਹਿੰਦੇ ਜੀ ਨਹੀਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਵੇਂ ਪਹਿਲਾਂ ਮਰਿਆਦਾ ਚੱਲਦੀ ਓਦਾਂ ਨਹੀਂ ਰੱਖਣੀ ਅੱਗੇ, ਜਿਵੇਂ ਪਹਿਲਾਂ ਸੇਲੀ ਟੋਪੀ ਦੀ ਮਰਿਆਦਾ ਗੁਰੂ ਘਰ ਵਿਚ ਚੱਲਦੀ ਆਈ ਹੈ, ਉਹ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੇ ਚਲਾਉਣੀ ਨਹੀਂ, ਇਨ੍ਹਾਂ ਨੇ ਅੱਗੇ ਉਹੀ ਮਰਿਆਦਾ ਪ੍ਰਚਲਿਤ ਨਹੀਂ ਕਰਨੀ।
ਦਿਪਤ ਪ੍ਰਤਾਪੀ ਤੇਜ ਤੇ ਸ਼ਸਤਰਨ ਮੈਂ ਪ੍ਰੀਤਾ।
ਬੜਾ ਤੇਜ ਹੈ, ਬੜਾ ਪ੍ਰਤਾਪ ਹੈ, ਜ਼ਾਹੋ ਜ਼ਲਾਲ ਹੈ, ਇਹ ਸ਼ਸਤਰਾਂ ਨਾਲ ਪਿਆਰ ਕਰਦੇ ਨੇ, ਇਨ੍ਹਾਂ ਨੇ ਆਉਣ ਵਾਲੇ ਸਮੇਂ ਚ ਸ਼ਸਤਰ ਬਿਰਤੀ ਧਾਰਨ ਕਰਨੀ ਸੂਰਮਿਆਂ ਵਾਲੀ। ਕੱਲੀ ਸੇਲੀ ਟੋਪੀ ਨਹੀਂ, ਸੇਲੀ ਟੋਪੀ ਦੇ ਨਾਲ ਹੀ ਸ਼ਸਤਰ ਵੀ ਧਾਰਨਗੇ, ਇਹ ਤੇਗ ਧਾਰਨ ਕਰਨਗੇ। ਸ਼ਸਤਰਧਾਰੀ ਨੇ ਹੁਣ ਵੀ ਸ਼ਸਤਰਾਂ ਨਾਲ ਬੜਾ ਪਿਆਰ ਕਰਦੇ ਨੇ, ਤੇ ਵੱਡਿਆਂ ਹੋ ਕੇ ਵੀ ਇਨ੍ਹਾਂ ਨੇ ਇਸੇ ਤਰ੍ਹਾਂ ਸ਼ਸਤਰਾਂ ਨਾਲ ਪਿਆਰ ਕਰਨਾ, ਸ਼ਸਤਰਾਂ ਨਾਲ ਪ੍ਰੀਤ ਕਰਨੀ ਹੈ। ਇਨ੍ਹਾਂ ਨੇ ਜਿਹੜੀ ਰੀਤ ਪਹਿਲਾਂ ਚੱਲਦੀ ਸੀ ਪਿਤਾ ਤੇ ਦਾਦੇ ਦੇ ਸਮੇਂ, ਉਹੀ ਰੀਤ ਅੱਗੇ ਪ੍ਰਚਲਿਤ ਨਹੀਂ ਕਰਨੀ, ਨਵੀਂ ਰੀਤ ਜੰਗ ਯੁੱਧ ਦੀ ਨਾਲ ਚਲਾਉਣਗੇ।
ਸਕਲ ਜੰਗ ਕੀ ਬਿਦ ਕਰੇ ਪ੍ਰਿਯ ਲਾਗੈ ਸੋਈ।
ਕਿਉਂਕਿ ਹੁਣ ਵੀ ਇਹ ਸਾਰੀ ਜੰਗ ਯੁੱਧ ਦੀ ਹੀ ਬਿਰਤੀ ਕਰ ਰਹੇ ਨੇ, ਜੰਗ ਯੁੱਧ ਦੀ ਹੀ ਸਾਰੀ ਵਿਧੀ ਕਰ ਰਹੇ ਨੇ, ਔਰ ਇਨ੍ਹਾਂ ਨੂੰ ਜੰਗ ਯੁੱਧ ਨਾਲ ਹੀ ਬੜਾ ਪਿਆਰ ਹੈ, ਹਰ ਵੇਲੇ ਜੰਗ ਯੁੱਧ ਦੀਆਂ ਗੱਲਾਂ ਕਰਦੇ ਨੇ, ਸੂਰਮਤਾਈ ਦੀਆਂ ਸੂਰਮਿਆਂ ਦੀਆਂ ਗੱਲਾਂ ਕਰਦੇ ਨੇ, ਇਨ੍ਹਾਂ ਦੇ ਕੋਲ ਹਰ ਵੇਲੇ ਸੂਰਮਿਆਂ ਦੀ ਗੱਲ ਹੁੰਦੀ, ਇਸ ਕਰਕੇ ਜੰਗ ਯੁੱਧ ਨਾਲ ਇਹ ਬੜਾ ਪਿਆਰ ਕਰਦੇ ਨੇ, ਉਹੀ ਇਨ੍ਹਾਂ ਨੂੰ ਪਿਆਰਾ ਲੱਗਦਾ ਹੈ।
ਅਰ ਬ੍ਰਿਧ ਕੋ ਬਚ ਕਿਉ ਜਿਮ ਸੋ ਹਟੇ ਨ ਕੋਈ।
ਫਿਰ ਨਾਲੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਨੇ ਉਹ ਕਦੇ ਟਲ ਸਕਦੇ ਨੇ? ਇਨ੍ਹਾਂ ਦੇ ਪ੍ਰਕਾਸ਼ ਤੋਂ ਪਹਿਲਾਂ, ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਜੋ ਬਚਨ ਕਹੇ ਨੇ ਉਹ ਕਦੇ ਟਲ ਨਹੀਂ ਸਕਦੇ। ਬਾਬਾ ਬੁੱਢਾ ਸਾਹਿਬ ਦੇ ਕਹੇ ਹੋਏ ਬਚਨ ਉਹ ਕਦੇ ਨਿਸ਼ਫਲ ਨਹੀਂ ਜਾ ਸਕਦੇ।
ਗੁਰ ਕੈ ਪਾਜਰ ਕਿਮ ਪਰੀ ਕੈ ਸਹਿਜ ਸੁਭਾਉ।
ਵੇਖੋ ਉਹਨਾਂ ਨੇ ਇੱਕ ਬਚਨ ਕੀਤਾ ਸੀ, ਉਹ ਵੀ ਸਹਿਜ ਸੁਭਾਏ ਸੁੱਤੇ ਸਿੱਧ ਬਚਨ ਕੀਤਾ ਸੀ ਕਿ ਗੁਰੂ ਘਰ ਦੇ ਵਿੱਚ ਭਾਜੜ ਕਿਵੇਂ ਪੈ ਗਈ, ਗੁਰੂ ਕਿਆਂ ਨੂੰ ਭਾਜੜ ਕਿਵੇਂ ਪੈ ਗਈ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਸੁੱਤੇ ਸਿੱਧ ਸੁਭਾਵਕ ਹੀ ਕਿਹਾ ਸੀ ਨਾ, ਜਦੋਂ ਮਾਤਾ ਗੰਗਾ ਜੀ ਰਥਾਂ ਤੇ ਸਵਾਰ ਹੋ ਕੇ ਦਾਸੀਆਂ ਦਾਸਾਂ ਨਾਲ ਆ ਰਹੇ ਸੀ ਪੁੱਤਰ ਪ੍ਰਾਪਤੀ ਦਾ ਵਰ ਲੈਣ ਲਈ, ਤੇ ਉਦੋਂ ਸੁੱਤੇ ਸਿੱਧ ਬਾਬਾ ਬੁੱਢਾ ਸਾਹਿਬ ਜੀ ਨੇ ਸੁਭਾਵਕ ਹੀ ਇਹ ਬਚਨ ਕਹਿ ਦਿੱਤਾ ਸੀ ਕਿ ਗੁਰੂ ਕਿਆਂ ਨੂੰ ਭਾਜੜ ਕਿਵੇਂ ਪੈ ਗਈ।
ਭਾਜ ਵਡਾਲੀ ਮੈਂ ਰਹੇ ਇਮ ਬਚ ਸਫਲਾਓ।
ਤੇ ਉਸ ਵਕਤ ਵੇਖੋ ਗੁਰੂ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਪੂਰਾ ਹੋਇਆ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਬਚਨ ਪੂਰਾ ਕੀਤਾ। ਪਰਿਵਾਰ ਸਮੇਤ ਸਤਿਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਛੱਡਿਆ ਜਦੋਂ ਸੁਨੀ ਖਾਂ ਆਇਆ ਸੀ, ਤੇ ਨਗਰ ਛੱਡ ਕੇ ਸਤਿਗੁਰੂ ਜੀ ਬਡਾਲੀ ਨਗਰ ਜਿਹੜਾ ਹੈ ਉਥੇ ਜਾ ਕੇ ਰਹੇ। ਬਡਾਲੀ ਨਗਰ ਵਿੱਚ ਮਹਾਰਾਜ ਜੀ ਨੇ ਜਾ ਕੇ ਪ੍ਰਵੇਸ਼ ਕਰਕੇ ਨਿਵਾਸ ਕੀਤਾ।
ਮੁਗਲ ਮਾਰ ਗੁਰ ਉਪਜੈ ਬਰ ਦੇਤੀ ਉਬਾਚਾ।
ਬਾਬਾ ਬੁੱਢਾ ਜੀ ਦਾ ਇਹ ਬਚਨ ਸਫਲ ਹੋਇਆ ਜਿਹੜਾ ਉਹਨਾਂ ਨੇ ਸਹਿਜ ਸੁਭਾਵ ਕੀਤਾ ਸੀ। ਇਸੇ ਤਰ੍ਹਾਂ ਉਨ੍ਹਾਂ ਦਾ ਦੂਜਾ ਬਚਨ ਵੀ ਪੂਰਾ ਹੋਵੇਗਾ। ਉਨ੍ਹਾਂ ਨੇ ਇਹ ਵੀ ਬਚਨ ਕਹੇ ਸੀ ਮਾਤਾ ਗੰਗਾ ਨੂੰ ਵਰ ਦਿੰਦਿਆਂ, ਮਾਤਾ ਜਿਵੇਂ ਮੈਂ ਇਹ ਪਿਆਜ ਦਾ ਸਿਰ ਭੰਨਿਆ ਨਾ, ਗੱਠੇ ਦਾ ਸਿਰ ਭੰਨਿਆ ਮੁੱਕੀ ਮਾਰ ਕੇ, ਇਹ ਤਾਂ ਮੁਗਲਾਂ ਦੇ ਸਿਰ ਭੰਨਣ ਵਾਲਾ, ਜ਼ਾਲਮਾਂ ਦੇ ਸਿਰ ਭੰਨਣ ਵਾਲਾ ਸੂਰਮਾ ਪੁੱਤਰ ਤੇਰੇ ਘਰ ਜਨਮ ਲੈ ਕੇ ਆਏਗਾ। ਇਹ ਵੀ ਵਰ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ ਸੀ ਤੇ ਕਿਹਾ ਸੀ ਮਾਤਾ ਤੁਮਰਾ ਗ੍ਰਹਿ ਪ੍ਰਗਟੇਗਾ ਯੋਧਾ, ਤੇਰੇ ਘਰ ਬੜਾ ਸੂਰਮਾ ਬੜਾ ਬਹਾਦਰ ਯੋਧਾ ਦਲਾਂ ਨੂੰ ਭੰਨਣ ਵਾਲਾ ਦਲ ਭੰਜਨ ਗੁਰ ਸੂਰਮਾ ਪੁੱਤਰ ਹੋਵੇਗਾ। ਤੇ ਸੰਗਤ ਸਿੱਖ ਆਪਸ ਵਿੱਚ ਗੱਲਾਂ ਕਰ ਰਹੇ, ਕਹਿੰਦੇ ਬਾਬਾ ਬੁੱਢਾ ਸਾਹਿਬ ਦਾ ਬਚਨ ਨਿਸ਼ਫਲ ਨਹੀਂ ਜਾਂਦਾ, ਜਿਵੇਂ ਉਨ੍ਹਾਂ ਦਾ ਪਹਿਲਾ ਬਚਨ ਗੁਰੂ ਕਿਆਂ ਨੂੰ ਭਾਜੜਾਂ ਕਿਵੇਂ ਪੈ ਗਈਆਂ ਇਹ ਬਚਨ ਪੂਰਾ ਹੋਇਆ, ਏਦਾਂ ਉਨ੍ਹਾਂ ਦਾ ਦੂਜਾ ਬਚਨ ਕਿ ਮੁਗਲਾਂ ਨੂੰ ਜ਼ਾਲਮਾਂ ਨੂੰ ਮਾਰਨ ਵਾਲਾ ਗੁਰੂ ਉਪਜੇਗਾ, ਇਹ ਵਰ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ ਸੀ।
ਧਰੇ ਸ਼ਸਤਰ ਤੁਰ ਤਨਾ ਨੇ ਹੋਵੇ ਸਾਚਾ।
ਸ਼ਸਤਰਧਾਰੀ ਹੋ ਕੇ ਤੁਰਕਾਂ ਦਾ ਜ਼ਾਲਮਾਂ ਦਾ ਨਾਸ਼ ਕਰਨਗੇ, ਤੇ ਬਾਬਾ ਬੁੱਢਾ ਸਾਹਿਬ ਦਾ ਇਹ ਬਚਨ ਵੀ ਸਿੱਖ ਕਹਿੰਦੇ ਸੱਚ ਹੋਵੇਗਾ। ਇਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਜੰਗ ਯੁੱਧ ਨਾਲ ਪ੍ਰੀਤ ਕਰਨੀ ਹੈ। ਹੁਣ ਵੀ ਵੇਖੋ ਸ਼ਸਤਰਾਂ ਨਾਲ ਹੀ ਪਿਆਰ ਕਰਦੇ ਨੇ, ਹਰ ਵੇਲੇ ਹਥਿਆਰਾਂ ਨਾਲ ਹੀ ਪਿਆਰ ਕਰਦੇ ਨੇ, ਹਰ ਵੇਲੇ ਜੰਗ ਯੁੱਧ ਦੀਆਂ ਗੱਲਾਂ ਕਰਦੇ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ, ਸ਼ਿਕਾਰ ਖੇਡਣ ਜਾਂਦੇ ਨੇ। ਇਸ ਕਰਕੇ ਇਨ੍ਹਾਂ ਦਾ ਇਹ ਬਚਨ ਜੋ ਬਾਬਾ ਬੁੱਢਾ ਜੀ ਨੇ ਕੀਤਾ ਉਹ ਵੀ ਪੂਰਾ ਹੋਵੇਗਾ, ਉਹ ਬਚਨ ਸੱਚ ਹੋਵੇਗਾ।
ਗੁਰਮੂਰਤ ਸੂਰਤ ਚਿਤੇ ਪੂਰਤ ਅਭਿਲਾਖੇ।
ਸਿੱਖ ਸਾਰੇ ਆਪਸ ਵਿੱਚ ਗੱਲਾਂ ਕਰਦੇ, ਨਾਲੇ ਸਤਿਗੁਰੂ ਪੂਰੇ ਦੀ ਮੂਰਤ ਵੇਖਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸੋਹਣੀ ਸੁੰਦਰ ਮੂਰਤ ਵੇਖ ਕੇ ਆਪਣੇ ਮਨਾਂ ਦੀਆਂ ਅਭਿਲਾਖਾਂ ਪੂਰੀਆਂ ਕਰਦੇ ਨੇ। ਜੋ ਮਨ ਚ ਅਭਿਲਾਖਾ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਉਹ ਅਭਿਲਾਖਾ ਪੂਰੀ ਹੁੰਦੀ ਹੈ।
ਹੇਰੇ ਹੇਰੇ ਅਨੁਮਾਨ ਕਰ ਸਿੱਖ ਪੋ ਬਿਦ ਭਾਕੇ।
ਵੇਖ ਵੇਖ ਕੇ ਸਿੱਖ ਅਨੁਮਾਨ ਲਾਉਂਦੇ ਨੇ, ਵੇਖ ਵੇਖ ਕੇ ਸਿੱਖ ਅਨੇਕ ਪ੍ਰਕਾਰ ਦੇ ਕਿਆਸ ਲਾਉਂਦੇ ਨੇ, ਔਰ ਬਹੁਤ ਪ੍ਰਕਾਰ ਜਿਵੇਂ ਜਿਵੇਂ ਕਿਸੇ ਦੇ ਅੰਦਰ ਖਿਆਲ ਆਉਂਦਾ ਹੈ ਉਸੇ ਤਰ੍ਹਾਂ ਆਪਣੇ ਮੂੰਹ ਤੋਂ ਉਹੀ ਗੱਲ ਆਖਦੇ ਹਨ।
ਪਿਤ ਸਮੀਪੇ ਆਵੇ ਜਬੇ ਬੋ ਨਮਰੇ ਹੋਈ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਚਰਦਿਆਂ ਵਿਚਰਦਿਆਂ ਜਦੋਂ ਆਪਣੇ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਉਂਦੇ ਤੇ ਬੜੇ ਵਿਨਿਮਰ ਭਾਵ ਨਾਲ ਅੱਤ ਦੀ ਹਲੇਮੀ ਨਿਰਮਾਣਤਾ ਧਾਰਨ ਕਰਕੇ ਗੁਰੂ ਅਰਜਨ ਸਾਹਿਬ ਦਾ ਇਤਨਾ ਭੈ ਰੱਖਦੇ ਸੀ ਗੁਰੂ ਹਰਗੋਬਿੰਦ ਸਾਹਿਬ ਕਿ ਅੱਤ ਦੀ ਹਲੇਮੀ ਤੇ ਨਿਮਰਤਾ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਤਾ ਜੀ ਦੇ ਕੋਲ ਆਉਂਦੇ ਸਨ।
ਜਾਵਤ ਬੈਠੇ ਸਭਾ ਮੈਂ ਮੁੱਖ ਪਿਕ ਸਭ ਕੋਈ।
ਜਦੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਭਾ ਵਿਚ ਆ ਕੇ ਬੈਠ ਨਹੀਂ ਸਨ ਜਾਂਦੇ ਉਦੋਂ ਤੱਕ ਸਾਰੇ ਸਿੱਖ ਆਲੇ ਦੁਆਲਿਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਿਹਰੇ ਨੂੰ ਵੇਖਦੇ ਰਹਿੰਦੇ ਸਨ।
ਸਦਰੇ ਦੀਰਗ ਅੰਗ ਹੈ ਕਦ ਵਧੇ ਵਿਸਾਲਾ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਜਿਹੜੇ ਅੰਗ ਨੇ ਉਹ ਖੁੱਲੇ ਹਨ, ਹੱਥ ਪੈਰ ਵੱਡੇ ਨੇ, ਬਾਹਾਂ ਲੰਮੀਆਂ ਨੇ, ਵਿਸ਼ਾਲ ਨੇ, ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਜਿਹੜਾ ਕੱਦ ਹੈ ਉਹ ਦਿਨ ਪ੍ਰਤੀ ਦਿਨ ਬੜਾ ਵਿਸ਼ਾਲ ਹੋ ਕੇ ਵਧਦਾ ਜਾ ਰਿਹਾ।
ਦਬੇ ਸ਼ਤਰੂ ਛਾਇਆ ਤਰੇ ਰਣ ਪਿਖੇ ਕਰਾਲਾ।
ਇਹੋ ਜਿਹਾ ਪ੍ਰਤਾਪ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਕਿ ਆਉਣ ਵਾਲੇ ਸਮੇਂ ਚ ਜਿਨ੍ਹਾਂ ਦੇ ਪ੍ਰਤਾਪ ਥੱਲੇ ਬਹੁਤ ਸਾਰੇ ਸ਼ਤਰੂਆਂ ਦਾ ਬਲ ਦਬ ਜਾਣ ਵਾਲਾ ਹੈ, ਬਹੁਤ ਸਾਰੇ ਸ਼ਤਰੂਆਂ ਦਾ, ਦੁਸ਼ਮਣਾਂ ਦਾ ਬਲ ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਛਾਇਆ ਥੱਲੇ, ਪ੍ਰਤਾਪ ਥੱਲੇ ਦਬ ਜਾਣ ਵਾਲਾ ਹੈ।
ਸ੍ਰੀ ਅਰਜਨ ਲੈ ਗੋਦ ਮੈਂ ਸਿੱਖਿਆ ਸਿੱਖ ਰਾਵੇ।
ਕਈ ਵਾਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਚ ਬਿਠਾ ਲੈਂਦੇ ਤੇ ਆਪਣੀ ਗੋਦ ਚ ਬਿਠਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਸਿੱਖਿਆ ਸਿਖਾਉਂਦੇ ਨੇ। ਗੁਰਮਤਿ ਦੀ ਸਿੱਖਿਆ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੇਂਦਿਆਂ ਸਿਖਾਉਂਦੇ ਹਨ।
ਸਿੱਖ ਸੰਗਤ ਸੁਖ ਪਾਏ ਜਿਮ ਤਿਮ ਕਰੋ ਸੁਹਾਵੇ।
ਸਿੱਖਿਆ ਦਿੰਦੇ ਨੇ, ਸਿੱਖਿਆ ਦਿੰਦਿਆਂ ਸਿਖਾਉਂਦੇ ਨੇ ਕਿ ਸ੍ਰੀ ਹਰਗੋਬਿੰਦ ਜੀ ਜਿਵੇਂ ਸਿੱਖ ਸੰਗਤਾਂ ਨੂੰ ਸੁਖ ਪ੍ਰਾਪਤ ਹੋਵੇ ਉਹੀ ਕੰਮ ਕਰਨਾ, ਉਹ ਕੰਮ ਕਰਨੇ ਨੇ ਜਿਨ੍ਹਾਂ ਕੰਮਾਂ ਨਾਲ ਸਿੱਖਾਂ ਨੂੰ ਸੁਖ ਪ੍ਰਾਪਤ ਹੋਵੇ, ਸਿੱਖ ਸੰਗਤਾਂ ਨੂੰ ਸੁਖ ਦੀ ਪ੍ਰਾਪਤੀ ਹੋਵੇ, ਇਹੋ ਜਿਹੇ ਕੰਮ ਕਰਦੇ ਹਨ।
ਗੁਰ ਸਿੱਖਨ ਸਨਮਾਨੀਏ ਨਿਤ ਬਨੋ ਸਹਾਈ।
ਔਰ ਗੁਰੂ ਕੇ ਸਿੱਖਾਂ ਦਾ ਸਨਮਾਨ ਕਰਨਾ, ਇਹ ਸਿੱਖਿਆ ਗੁਰੂ ਅਰਜਨ ਸਾਹਿਬ ਹਰਗੋਬਿੰਦ ਸਾਹਿਬ ਜੀ ਨੂੰ ਦਿੰਦੇ ਨੇ ਕਿ ਹਰਗੋਬਿੰਦ ਜੀ ਗੁਰਸਿੱਖਾਂ ਦਾ ਸਨਮਾਨ ਕਰਨਾ, ਔਰ ਗੁਰਸਿੱਖਾਂ ਦਾ ਸਨਮਾਨ ਕਰਨਾ, ਸਤਿਕਾਰ ਕਰਨਾ, ਔਰ ਜਦੋਂ ਕਿਤੇ ਕਿਸੇ ਸਿੱਖ ਨੂੰ ਲੋੜ ਪੈ ਜੇ ਉਸ ਸਿੱਖ ਦੀ ਸਹਾਇਤਾ ਕਰਨੀ। ਜਿੱਥੇ ਵੀ ਸਿੱਖ ਆਰਾਧਨਾ ਕਰੇ, ਜਿੱਥੇ ਵੀ ਸਿੱਖ ਧਿਆਵੇ, ਤੁਸੀਂ ਜਾ ਕੇ ਉਨ੍ਹਾਂ ਦੀ ਸਹਾਇਤਾ ਕਰਨੀ ਹੈ।
ਸ੍ਰੀ ਨਾਨਕ ਆਦਿਕ ਗੁਰੂ ਇਹ ਰੀਤ ਚਲਾਈ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਇਹ ਰੀਤ ਚਲਾਈ ਹੈ। ਇਹ ਜਿਹੜੀ ਮਰਿਆਦਾ ਹੈ ਨਾ, ਇਹ ਜਿਹੜੀ ਰੀਤ ਹੈ ਗੁਰਸਿੱਖਾਂ ਦੀ ਸਹਾਇਤਾ ਕਰਨੀ, ਗੁਰਸਿੱਖਾਂ ਦਾ ਸਨਮਾਨ ਤੇ ਸਤਿਕਾਰ ਕਰਨਾ, ਇਹ ਰੀਤ ਇਹ ਮਰਿਆਦਾ ਧੰਨ ਗੁਰੂ ਨਾਨਕ ਸਾਹਿਬ ਆਦਿ ਗੁਰਦੇਵ ਨੇ ਆਪ ਚਲਾਈ ਹੈ।
ਗੁਰਬਾਣੀ ਬੋ ਕੰਠ ਕਰ ਉਠ ਪ੍ਰਾਤ ਉਚਾਰ।
ਔਰ ਗੁਰਬਾਣੀ ਨੂੰ, ਬਹੁਤ ਗੁਰਬਾਣੀ ਨੂੰ ਕੰਠ ਕਰਨਾ ਤੇ ਗੁਰਬਾਣੀ ਨੂੰ ਕੰਠ ਕਰਕੇ ਅੰਮ੍ਰਿਤ ਵੇਲੇ ਉਸ ਗੁਰਬਾਣੀ ਦਾ ਜਾਪ ਜਪਣਾ, ਅੰਮ੍ਰਿਤ ਵੇਲੇ ਉਸ ਗੁਰਬਾਣੀ ਦਾ ਪਾਠ ਕਰਨਾ ਹੈ।
ਕੀਰਤਨ ਸੁਣੇ ਸਨੇ ਤੇ ਨਿਜ ਧਰਮ ਸੰਭਾਰੋ।
ਗੁਰਬਾਣੀ ਦਾ ਕੀਰਤਨ ਸਨੇਹ ਨਾਲ ਸੁਣਨਾ, ਸੰਗਤ ਵਿਚ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣਿਆ ਕਰੋ, ਸਨੇਹ ਨਾਲ ਗੁਰਬਾਣੀ ਦਾ ਕੀਰਤਨ ਸੁਣਨਾ, ਔਰ ਗੁਰਬਾਣੀ ਦਾ ਕੀਰਤਨ ਸੁਣਦਿਆਂ ਸਨੇਹ ਨਾਲ ਆਪਣੇ ਧਰਮ ਦੀ ਸੰਭਾਲਣਾ ਕਰਨੀ ਹੈ, ਆਪਣੇ ਸਵੈ ਧਰਮ ਨੂੰ ਪਾਲਣਾ ਹੈ।
ਜਾਮ ਜਾਮਨੀ ਜਾਗੀਐ ਮੱਜਨ ਕਰ ਲੀਜੈ।
ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਜਾਗਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਪਾਨ ਕਰਨਾ ਹੈ।
ਸਭ ਤੇ ਕਰੋ ਇਕਾਂਤ ਮਨ ਪ੍ਰਭੂ ਸਿਮਰਨ ਕੀ ਜੈ।
ਇਕਾਂਤ ਵਿੱਚ ਬੈਠ ਕੇ ਫਿਰ ਸਾਰਿਆਂ ਵੱਲੋਂ ਆਪਣੇ ਮਨ ਨੂੰ ਇਕਾਂਤ ਕਰ ਲੈਣਾ ਤੇ ਆਪਣੇ ਮਨ ਨੂੰ ਇਕਾਂਤ ਕਰਕੇ ਪਰਮੇਸ਼ਰ ਦਾ, ਅਕਾਲ ਪੁਰਖ ਵਾਹਿਗੁਰੂ ਦਾ, ਨਿਰੰਕਾਰ ਦਾ ਸਿਮਰਨ ਕਰਨਾ ਹੈ।
ਚਿਤਵੋ ਆਪਣੇ ਸਰੂਪ ਕੋ ਸਤ ਚਿੱਤੀ ਆਨੰਦਾ।
ਆਪਣੇ ਸਰੂਪ ਦੀ ਚੇਤਵਨੀ ਕਰਨੀ ਹੈ, ਕਿਹੜੇ ਸਰੂਪ ਨੂੰ, ਜਿਹੜਾ ਸਤ ਚੇਤਨ ਤੇ ਆਨੰਦ ਸਰੂਪ ਹੈ, ਐਸੇ ਸਤ ਚੇਤਨ ਤੇ ਆਨੰਦ ਸਰੂਪ ਦੀ ਚੇਤਵਨੀ ਕਰਨੀ ਹੈ। ਸਤ ਚੇਤਨ ਆਨੰਦ ਸਰੂਪ ਦੇ ਵਿੱਚ ਆਪਣੀ ਸੁਰਤ ਜੋੜਨੀ ਹੈ।
ਦਿਵਸ ਚੜੇ ਦਿਓ ਦਰਸ ਕੋ ਜੈ ਸੰਗਤ ਬ੍ਰਿੰਦਾ।
ਜਦੋਂ ਦਿਨ ਚੜੇ ਫਿਰ ਦੀਵਾਨ ਵਿਚ ਆ ਕੇ ਸਾਰੀ ਸੰਗਤ ਨੂੰ ਦਰਸ਼ਨ ਦੇਣੇ ਹਨ। ਫਿਰ ਸਾਰੀ ਸੰਗਤ ਚਾਹੁੰਦੀ ਹੈ ਦਰਸ਼ਨ ਕਰਨਾ, ਤੇ ਸਾਰੀ ਸੰਗਤ ਨੂੰ ਫਿਰ ਦਿਨ ਚੜਿਆ ਆ ਕੇ ਦੀਵਾਨ ਚ ਦਰਸ਼ਨ ਦੇਣੇ ਹਨ।
ਇਤਿਹਾਸਿਕ ਸਿੱਖਿਆ ਲੇ ਅੰਕ ਦੁਲਾਰੇ।
ਇਤਿਹਾਸਿਕ ਬਹੁਤ ਪ੍ਰਕਾਰ ਦੀਆਂ ਜਿਹੜੀਆਂ ਗੁਰਮਤ ਦੀਆਂ ਸਿੱਖਿਆਵਾਂ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੂੰ ਧੰਨ ਗੁਰੂ ਅਰਜਨ ਸਾਹਿਬ ਜੀ ਦਿੰਦੇ ਹਨ। ਅਨੇਕ ਪ੍ਰਕਾਰ ਦੀਆਂ ਸਿੱਖਿਆਵਾਂ ਸਿਖਾਲਦੇ ਨੇ, ਉਪਦੇਸ਼ ਦਿੰਦੇ ਨੇ ਔਰ ਆਪਣੀ ਗੋਦ ਵਿਚ ਲੈ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬੜਾ ਹੀ ਦੁਲਾਰ ਕਰਦੇ ਹਨ।
ਸੁੰਦਰਤਾ ਨਿਜ ਨੰਦ ਕੀ ਕਰ ਆਨੰਦ ਨਿਹਾਰੇ।
ਔਰ ਆਪਣੇ ਲਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਤਨ ਦੀ ਸਰੀਰ ਦੀ ਜਿਹੜੀ ਸੁੰਦਰਤਾ ਹੈ ਉਸ ਸੁੰਦਰਤਾ ਨੂੰ ਬੜੇ ਪਿਆਰ ਨਾਲ ਗੌਹ ਨਾਲ ਵੇਖਦੇ ਗੁਰੂ ਅਰਜਨ ਸਾਹਿਬ, ਤੇ ਵੇਖ ਕੇ ਗੁਰੂ ਅਰਜਨ ਸਾਹਿਬ ਦਾ ਹਿਰਦਾ ਵੀ ਆਨੰਦ ਸਹਿਤ ਭਰ ਜਾਂਦਾ ਹੈ।
ਚੌਂ ਦਿਸ਼ ਤੇ ਬੋ ਸੰਗਤਾ ਪਹੁੰਚੇ ਸਮੁਦਾਇਆ।
ਚਾਰਾਂ ਦਿਸ਼ਾਵਾਂ ਤੋਂ ਬਹੁਤ ਸਾਰੀਆਂ ਸੰਗਤਾਂ ਦਾ ਸਮੁਦਾਇ ਇਕੱਤਰ ਹੋ ਕੇ ਸਤਿਗੁਰਾਂ ਦੇ ਚਰਣਾਂ ਵਿਚ ਆਉਂਦਾ ਹੈ।
ਪੂਰੇ ਤਿੰਨ ਕੀ ਕਾਮਨਾ ਕਰਕੇ ਨਿਜ ਦਾਇਆ।
ਸਤਿਗੁਰੂ ਜੀ ਆਪਣੀ ਦਇਆ ਕਰਕੇ ਆਪਣਾ ਤਰਸ ਕਰਕੇ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ। ਧੰਨ ਗੁਰੂ ਅਰਜਨ ਸਾਹਿਬ। ਜਿਹੜਾ ਜਿਹੜਾ ਸਿੱਖ ਸਤਿਗੁਰਾਂ ਦੀ ਸ਼ਰਨ ਚ ਚੱਲ ਕੇ ਆਉਂਦਾ ਹੈ ਹਰ ਇੱਕ ਸਿੱਖ ਦੀਆਂ ਕਾਮਨਾਵਾਂ ਹਰ ਇੱਕ ਸਿੱਖ ਦੀਆਂ ਭਾਵਨਾਵਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਆਪਣੀ ਦਇਆ ਕਰਕੇ ਪੂਰੀਆਂ ਕਰਦੇ ਨੇ।
ਢਾਕਾ ਆਦਿਕ ਦੇਸ਼ ਜੇ ਦਿਸ਼ ਪੂਰਬ ਕੇਰੇ।
ਪਾਤਸ਼ਾਹ ਜੀ ਇੱਧਰ ਬੰਗਾਲ ਤੋਂ ਢਾਕੇ ਤੋਂ ਪੂਰਬ ਦਿਸ਼ਾ ਦੇ ਜਿਹੜੇ ਦੇਸ਼ ਨੇ ਅਸਾਮ ਆਦਿਕ ਉਹਨਾਂ ਇਲਾਕਿਆਂ ਵਿਚੋਂ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ।
ਬੰਦੇ ਆਵੇ ਟੋਲ ਕੋ ਲੈ ਭੇਟ ਕਨੇਰੇ।
ਢਾਕੇ ਤੋਂ ਚੱਲ ਕੇ ਬੰਗਾਲ ਤੋਂ ਚੱਲ ਕੇ ਅਸਾਮ ਤੋਂ ਚੱਲ ਕੇ ਸੰਗਤ ਆਉਂਦੀ ਹੈ। ਟੋਲੀਆਂ ਦੀਆਂ ਟੋਲੀਆਂ ਬੰਨ ਕੇ ਸੌ ਸੌ ਸਿੱਖਾਂ ਦਾ ਜਥਾ, ਦੋ ਦੋ ਸੌ, ਪੰਜ ਪੰਜ ਸੌ ਸਿੱਖਾਂ ਦਾ ਜਥਾ ਇਦਾਂ ਇਕੱਠੇ ਹੋ ਕੇ, ਕਿਉਂਕਿ ਜਦੋਂ ਸੰਗਤੀ ਰੂਪ ਚ ਯਾਤਰਾ ਕੀਤੀ ਜਾਵੇ ਉਹਦਾ ਆਨੰਦ ਹੀ ਹੋਰ ਹੁੰਦਾ। ਇਸ ਕਰਕੇ ਸੰਗਤੀ ਰੂਪ ਦੇ ਵਿਚ ਬਹੁਤ ਸਾਰੀਆਂ ਸੰਗਤਾਂ ਸਿੱਖ ਇਕੱਠੇ ਹੋ ਕੇ ਟੋਲੀਆਂ ਬੰਨ ਬੰਨ ਕੇ ਆਉਂਦੇ ਨੇ ਸਤਿਗੁਰਾਂ ਦੇ ਦਰਸ਼ਨਾਂ ਨੂੰ।
ਦਿਸ ਦੱਖਣ ਵਾਸੀ ਜੋ ਸਿੱਖ ਸੰਗਤ ਇੱਥੇ ਆਵੇ।
ਦੱਖਣ ਦਿਸ਼ਾ ਦੇ ਜਿਹੜੇ ਵਾਸੀ ਸਿੱਖ ਨੇ, ਦੱਖਣ ਦਿਸ਼ਾ ਵਿਚ ਰਹਿਣ ਵਾਲੀਆਂ ਜਿਹੜੀਆਂ ਸੰਗਤਾਂ ਨੇ ਉਹ ਵੀ ਚੱਲ ਕੇ ਆਉਂਦੇ ਨੇ ਦਰਸ਼ਨ ਕਰਨ ਲਈ।
ਅਭਿਮਤ ਪ੍ਰਾਪਤ ਹੋਤੇ ਉਪਹਾਰ ਚੜਾਵੇ।
ਔਰ ਉਹ ਆ ਕੇ ਸਤਿਗੁਰਾਂ ਦੇ ਚਰਨਾਂ ਚ ਅਨੇਕ ਪ੍ਰਕਾਰ ਦੇ ਉਪਹਾਰ ਭੇਟਾਵਾਂ ਭੇਟ ਕਰਦੇ ਨੇ ਔਰ ਸਤਿਗੁਰਾਂ ਦੇ ਚਰਨਾਂ ਚ ਉਪਹਾਰ ਭੇਟਾਵਾਂ ਭੇਟ ਕਰਕੇ ਉਹਨਾਂ ਨੂੰ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ, ਕਿਰਪਾ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ।
ਆਦਿ ਹੈਦਰਾਬਾਦ ਜੇ ਪੁਰ ਗਿਨੇ ਨਾ ਜਾਈ।
ਦੱਖਣ ਦਿਸ਼ਾ ਵਿਚ ਹੈਦਰਾਬਾਦ ਨਗਰ ਹੈ, ਹੈਦਰਾਬਾਦ ਤੋਂ ਵੀ ਬਹੁਤ ਸਾਰੇ ਸਿੱਖ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆਉਂਦੀਆਂ। ਇਤਨੇ ਸਿੱਖ ਆਉਂਦੇ ਨੇ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਣਗਿਣਤ ਸੰਗਤਾਂ ਗੁਰੂ ਕੇ ਦਰਸ਼ਨਾਂ ਨੂੰ ਆਉਂਦੀਆਂ ਨੇ।
ਸੁਣ ਸੁਣ ਉਜਲ ਸੁਜਸ ਕੋ ਦਰਸਤ ਸਮੁਦਾਈ।
ਕਹਿੰਦੇ ਸਤਿਗੁਰਾਂ ਦਾ ਉਜਵਲ ਸੁਜਸ ਸੁਣ ਸੁਣ ਕੇ, ਮਹਾਰਾਜ ਜੀ ਦੀ ਵਡਿਆਈ ਸੁਣ ਸੁਣ ਕੇ ਨਿਤ ਨਵੇਂ ਸਿੱਖ ਵੀ ਆਉਂਦੇ ਸਿੱਖ ਬਣਨ ਲਈ, ਨਵੇਂ ਪ੍ਰਾਣੀ ਵੀ ਆਉਂਦੇ ਚੱਲ ਕੇ ਔਰ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰਸਿੱਖੀ ਧਾਰਨ ਕਰਦੇ ਹਨ।
ਪੁਨ ਪਸ਼ਚਿਮ ਕੇ ਦੇਸ਼ ਜੇ ਵੱਡ ਨਗਰ ਸਥਾਨਾ।
ਖਾਲਸਾ ਜੀ ਪੱਛਮ ਦਿਸ਼ਾ ਦੇ ਜਿਹੜੇ ਬੜੇ ਬੜੇ ਵੱਡੇ ਨਗਰ ਨੇ ਉਹਨਾਂ ਨਗਰਾਂ ਦੇ ਵਿਚ ਜਿੱਥੇ ਜਿੱਥੇ ਗੁਰੂ ਕੀ ਸਿੱਖੀ ਹੈ ਸੰਗਤ ਹੈ ਉਹ ਵੀ ਆਉਂਦੇ ਨੇ।
ਧਰ ਧਰ ਸ਼ਰਧਾ ਚੌਪ ਤੇ ਦਰਸੇ ਦੁਖਾਨਾ।
ਬੜੇ ਚਾਓ ਨਾਲ ਸ਼ਰਧਾ ਧਾਰ ਧਾਰ ਕੇ ਆਉਂਦੀ ਹੈ ਸੰਗਤ ਔਰ ਬੜੇ ਪ੍ਰੇਮ ਨਾਲ ਆ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖਦੇ ਨੇ, ਨਮਸਕਾਰਾਂ ਕਰਦੇ ਨੇ।
ਬਲਖ ਬੁਖਾਰਾ ਸਿੰਧਪੁਰ ਕਾਬਲ ਕੰਧਾਰਾ।
ਕਾਬਲ ਤੋਂ, ਕੰਧਾਰ ਤੋਂ, ਬਲਖ ਬੁਖਾਰੇ ਤੋਂ, ਸਿੰਧ ਦੇ ਇਲਾਕੇ ਤੋਂ ਬਹੁਤ ਸਾਰੀ ਸੰਗਤ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਦੀਦਾਰਾਂ ਨੂੰ ਦਰਸ਼ਨਾਂ ਨੂੰ ਆਉਂਦੇ ਹਨ।
ਨਾਨਾ ਆਨ ਅਕੋਰ ਕੋ ਹੇਰੇ ਦ ਪਾਰਾ
ਨਾਨਾ ਪ੍ਰਕਾਰ ਦੀਆਂ ਸੁੰਦਰ ਭੇਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਦੇ ਨੇ, ਫਿਰ ਸਤਿਗੁਰਾਂ ਦੇ ਅਤ ਉੱਚੇ ਸੁੰਦਰ ਦਰਬਾਰ ਦੇ ਦਰਸ਼ਨ ਕਰਦੇ ਹਨ।
ਤਿਮ ਉੱਤਰ ਦਿਸ ਕੇ ਮਨੁਜ ਆਵੇ ਤਰ ਪਾਊ,
ਜਿਵੇਂ ਦੱਖਣ ਪੂਰਬ ਤੇ ਪੱਛਮ ਦੀਆਂ ਸੰਗਤਾਂ ਆਉਂਦੀਆਂ ਨੇ, ਇੱਦਾਂ ਉੱਤਰ ਦਿਸ਼ਾ ਦੇ ਵੱਲੋਂ ਵੀ ਬਹੁਤ ਸਾਰੀਆਂ ਸੰਗਤਾਂ ਸਿੱਖ ਬੜੇ ਚਾਉ ਨਾਲ ਭਾਵਨਾ ਨਾਲ ਚੱਲ ਕੇ ਆਉਂਦੇ ਹਨ।
ਅਰਪੈ ਅਨਕ ਅਖੋਰ ਕੋ ਦੇਖਤ ਚਿਤ ਚਾਉ,
ਆ ਕੇ ਅਨਕ ਪ੍ਰਕਾਰ ਦੀਆਂ ਸੋਹਣੀਆਂ ਭੇਟਾਵਾਂ ਭੇਟ ਕਰਕੇ ਆਪਣੇ ਚਿੱਤ ਦੇ ਬੜੇ ਭਾਰੀ ਚਾਉ ਨਾਲ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਪਰਸਦੇ ਨੇ।
ਸੰਮਤ ਮੈਂ ਮੇਲੇ ਉਬੈ ਅੰਮ੍ਰਿਤ ਸਰ ਲਾਗੈ,
ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਸਾਲ ਚ ਸਭ ਤੋਂ ਵੱਡੇ ਜੋੜ ਮੇਲੇ ਦੋ ਲੱਗਦੇ ਨੇ, ਇੱਕ ਤਾਂ ਵਿਸਾਖੀ ਦਾ ਜੋੜ ਮੇਲਾ, ਦੂਜਾ ਦੀਪਮਾਲਾ ਦਾ ਦੀਵਾਲੀ ਦਾ ਜੋੜ ਮੇਲਾ। ਇਹ ਦੋ ਜੋੜ ਮੇਲੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਮੁੱਢ ਤੋਂ ਸ਼ੁਰੂ ਤੋਂ ਲੱਗਦੇ ਹਨ।
ਮਨ ਭਾਵਤ ਸਿੱਖ ਆਵਤੇ ਮੱਜਤ ਅਨੁਰਾਗੈ,
ਮਨ ਭਾਉਂਦੇ ਸਿੱਖ ਚੱਲ ਕੇ ਆਉਂਦੇ ਨੇ, ਆ ਕੇ ਬੜੇ ਪਿਆਰ ਨਾਲ ਅੰਮ੍ਰਿਤਸਰ ਸਰੋਵਰ ਚ ਅਨੁਰਾਗ ਸਹਿਤ ਇਸ਼ਨਾਨ ਪਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਨ।
ਸ੍ਰੀ ਮੁਖ ਤੇ ਮੈਂ ਮਾਮਾ ਵਿੱਚ ਸ਼ਬਦ ਬਣਾਈ,
ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਮਹਿਮਾ ਹੈ ਬਹੁਤ ਸਾਰੇ ਗੁਰਬਾਣੀ ਦੇ ਸ਼ਬਦਾਂ ਵਿੱਚ ਗੁਰੂ ਅਰਜਨ ਸਾਹਿਬ ਨੇ ਉਚਾਰਨ ਕੀਤੀ ਹੈ। ਮਹਾਰਾਜ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਬੜੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੀਤੀ ਹੈ। ਅੰਮ੍ਰਿਤਸਰ ਸਤਿਗੁਰ ਸਤਿ ਵਾਦੀ ਜਿਤ ਨਹਾਤਾ ਕਊਆ ਹੰਸ ਹੋ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ, ਬਧੋ ਪੁਰਖ ਮਿਧਾਤੇ ਤਾ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਇਦਾਂ ਬਹੁਤ ਸਾਰੇ ਗੁਰਬਾਣੀ ਦੇ ਪ੍ਰਮਾਣ ਸ਼ਬਦ ਨੇ ਜਿਨ੍ਹਾਂ ਸ਼ਬਦਾਂ ਚ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਕੀਤੀ ਹੈ।
ਪਟ ਸੁਨ ਕੇ ਸ਼ਰਦਾ ਤਰਤ ਪਹੁੰਚੇ ਦਰਸਾਈ,
ਜਦੋਂ ਉਹਨਾਂ ਸ਼ਬਦਾਂ ਨੂੰ ਗੁਰੂ ਕੇ ਸਿੱਖ ਪਿਆਰ ਨਾਲ ਪੜ੍ਹਦੇ ਨੇ ਸੁਣਦੇ ਨੇ, ਤੇ ਪੜ੍ਹ ਸੁਣ ਕੇ ਉਹਨਾਂ ਪਾਵਨ ਸ਼ਬਦਾਂ ਵਿੱਚੋਂ ਗੁਰੂ ਦਰਬਾਰ ਦੀ ਮਹਿਮਾ ਸੁਣ ਕੇ ਬੜੀ ਸ਼ਰਧਾ ਧਾਰਨ ਕਰਕੇ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਹਨ।
ਸਕਲ ਦਿਸ਼ਾ ਮੈਂ ਸੁਜਸ ਬੋ ਪਸਰਿਓ ਸ਼ੁਭ ਐਸੇ,
ਸਾਰੀਆਂ ਦਿਸ਼ਾਵਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਇਸ ਤਰ੍ਹਾਂ ਪਸਰਿਆ ਹੋਇਆ,
ਪਾਰਦ ਨਾਰਦ ਸਾਰਦਾ ਰੰਗ ਉਜਲ ਜੈਸੇ,
ਜਿਵੇਂ ਪਾਰੇ ਦਾ ਨਾਰਦ ਦਾ ਤੇ ਸ਼ਾਰਦਾ ਦਾ ਉਜਵਲ ਰੰਗ ਹੁੰਦਾ ਨਾ ਪ੍ਰਕਾਸ਼ ਵਾਲਾ, ਇਦਾਂ ਗੁਰੂ ਸਾਹਿਬ ਜੀ ਦਾ ਜਿਹੜਾ ਸੁਜਸ ਹੈ ਉਜਵਲ ਹੋ ਕੇ ਚਾਰੇ ਪਾਸੇ ਪਸਰਿਆ, ਉਜਵਲ ਹੋ ਕੇ ਮਹਾਰਾਜ ਜੀ ਦੀ ਵਡਿਆਈ ਚਾਰਾਂ ਦਿਸ਼ਾਵਾਂ ਚ ਪਸਰੀ ਹੈ।
ਘਰ ਘਰ ਫੂਲੀ ਮਾਲਤੀ ਜਨ ਸੁਮਨ ਸਜਾਤੀ,
ਕਹਿੰਦੇ ਘਰ ਘਰ ਵਿੱਚ ਮਾਨੋ ਜਿਵੇਂ ਫੁੱਲਾਂ ਦੀ ਬਗੀਚੀ ਖਿੜੀ ਹੋਵੇ, ਮਾਲਤੀ ਦੇ ਫੁੱਲਾਂ ਦੀ ਕਹਿੰਦੇ ਸੁਗੰਧੀ ਪਸਰੀ ਹੋਵੇ, ਇਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ ਘਰ ਘਰ ਵਿੱਚ ਪਸਰੀ ਹੈ।
ਸੁਦਾ ਕੇ ਚੰਦ੍ਰਕ ਚੰਦ੍ਰਿਕਾ ਜਨ ਹੰਸਨ ਪਾਤੀ,
ਕਹਿੰਦੇ ਇਦਾਂ ਜਾਪਦਾ ਹੈ ਜਿਵੇਂ ਅੰਮ੍ਰਿਤ ਹੈ ਜਾਂ ਚੰਦਰਮਾ ਹੈ, ਤੇ ਚੰਦਰਮਾ ਦੀ ਚਾਨਣੀ ਜਿਵੇਂ ਅੰਮ੍ਰਿਤ ਸਮਾਨ ਸਾਰੇ ਪਾਸੇ ਪਸਰਦੀ ਹੈ, ਇਦਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਘਰ ਘਰ ਪਸਰੀ ਹੈ। ਚੰਦਰਮਾ ਦੀ ਚਾਨਣੀ ਪੂਰਨਮਾਸ਼ੀ ਦੀ ਰਾਤ ਨੂੰ ਹਰ ਜਗ੍ਹਾ ਤੇ ਪਸਰੀ ਹੋਈ ਹੁੰਦੀ ਹੈ, ਇਦਾਂ ਸਤਿਗੁਰਾਂ ਦਾ ਸੁਜਸ ਹਰ ਜਗ੍ਹਾ ਤੇ ਪਸਰਿਆ।
ਉਪਕਾਰੀ ਤੁਜ ਧਰਮ ਕੀ ਸ਼੍ਰੀ ਅਰਜਨ ਓਵਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੇ ਵੱਡੇ ਉਪਕਾਰੀ ਨੇ ਔਰ ਧਰਮ ਦੀ ਧੁਜਾ ਨੇ, ਧਰਮ ਦਾ ਨਿਸ਼ਾਨ ਨੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰਾਂ ਤੋਂ ਹੀ ਸਾਰਾ ਸੰਸਾਰ ਦਾ ਜਿਹੜਾ ਧਰਮ ਹੈ ਉਹ ਉਤਪੰਨ ਹੁੰਦਾ ਹੈ।
ਧਾਰਨ ਗੁਰਤਾ ਭਾਰ ਕੋ ਦਿੜ ਥੰਬ ਖਰੋਆ
ਗੱਡੀ ਦੇ ਭਾਰ ਨੂੰ ਸਹਾਰਨ ਵਾਸਤੇ ਬੜੇ ਮਜ਼ਬੂਤ ਥੰਬ ਦੇ ਸਮਾਨ ਗੁਰੂ ਅਰਜਨ ਸਾਹਿਬ ਖੜੇ ਨੇ, ਜਿਨ੍ਹਾਂ ਨੇ ਗੁਰਤਾ ਗੱਦੀ ਦੇ ਭਾਰ ਨੂੰ ਵੱਡੇ ਥੰਬ ਦੇ ਸਮਾਨ ਸਹਾਰਿਆ ਹੈ।
ਨਰ ਅਨੁਹਰ ਲੀਲਾ ਕਰੇ ਔਰ ਨਿਰਹੰਕਾਰਾ,
ਆਪ ਦੀਨ ਦੁਨੀਆਂ ਦੇ ਮਾਲਕ ਪਰਮੇਸ਼ਵਰ ਨੇ ਗੁਰੂ ਅਰਜਨ ਸਾਹਿਬ, ਪਰ ਫਿਰ ਵੀ ਆਮ ਸਧਾਰਨ ਬੰਦਿਆਂ ਵਾਂਗ ਲੀਲਾ ਕਰਦੇ ਹਨ। ਹੈਣ ਆਪ ਪਰਮੇਸ਼ਵਰ, ਭੱਟ ਵੀ ਕਹਿੰਦੇ ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਸਾਹਿਬ ਆਪ ਪ੍ਰਤੱਖ ਹਰੀ ਨੇ, ਪਰ ਫਿਰ ਵੀ ਜਿਵੇਂ ਆਮ ਬੰਦੇ ਸਧਾਰਨ ਬੰਦੇ ਲੀਲਾ ਕਰਦੇ ਨੇ ਨਾ, ਆਮ ਬੰਦਿਆਂ ਦੀ ਜਿਵੇਂ ਕਰਮ ਹੁੰਦੇ ਨੇ ਉਸ ਤਰੀਕੇ ਨਾਲ ਆਮ ਨਰਾਂ ਵਾਂਗੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੀਲਾ ਵਰਤਾਉਂਦੇ ਹਨ।
ਦੇਤ ਮ੍ਰਿਦੁਲ ਉਪਦੇਸ਼ ਕੋ ਲਗ ਸਭ ਇਨ ਪਿਆਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜਾ ਕੋਮਲ ਤੇ ਮਿੱਠਾ ਉਪਦੇਸ਼ ਸਿੱਖਾਂ ਨੂੰ ਸੰਗਤਾਂ ਨੂੰ ਦਿੰਦੇ ਨੇ। ਜਿਹੜੇ ਸਿੱਖ ਸੁਣਦੇ ਨੇ ਸਭ ਨੂੰ ਗੁਰੂ ਕਾ ਉਪਦੇਸ਼ ਬੜਾ ਪਿਆਰਾ ਲੱਗਦਾ ਹੈ। ਸਤਿਗੁਰੂ ਜੀ ਦਾ ਉਪਦੇਸ਼ ਸਾਰੀਆਂ ਸੰਗਤਾਂ ਨੂੰ ਸਾਰਿਆਂ ਸਿੱਖਾਂ ਨੂੰ ਬੜਾ ਹੀ ਪਿਆਰਾ ਲੱਗਦਾ ਹੈ। ਜੈਸੇ ਮਹਾਰਾਜ ਸੱਚੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰ ਉਪਦੇਸ਼ ਨਾ ਵਿਸਰੈ ਬਾਬੀਹਾ ਧਿਆਵੈ, ਗੁਰੂ ਕੇ ਸਿੱਖਾਂ ਨੂੰ ਹਿਰਦੇ ਵਿੱਚ ਗੁਰੂ ਕਾ ਉਪਦੇਸ਼ ਬੜਾ ਹੀ ਪਿਆਰਾ ਲੱਗਦਾ ਹੈ। ਉਸ ਉਪਦੇਸ਼ ਇਤਨਾ ਪਿਆਰਾ ਲੱਗਦਾ ਜਿਵੇਂ ਬਾਬੀਹੇ ਨੂੰ ਸਵਾਂਤੀ ਬੂੰਦ ਪਿਆਰੀ ਲੱਗਦੀ ਹੈ।
ਕਰੇ ਅਜਮਤੀ ਸੈਂਕਰੇ ਸਿੱਧਾ ਸਭ ਦੀਨੀ,
ਸਤਿਗੁਰੂ ਜੀ ਨੇ ਬਹੁਤ ਸਾਰੇ ਸਿੱਖਾਂ ਨੂੰ ਅਜਮਤੀ ਬਣਾ ਦਿੱਤਾ ਹੈ, ਕਰਾਮਾਤੀ ਬਣਾ ਦਿੱਤਾ ਹੈ। ਇਤਨੇ ਕਰਾਮਾਤੀ ਸਿੱਖ ਬਣਾ ਦਿੱਤੇ ਨੇ ਕਿ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਉਨ੍ਹਾਂ ਸਿੱਖਾਂ ਦੇ ਸਨਮੁਖ ਖਲੋਤੀਆਂ ਰਹਿੰਦੀਆਂ, ਹੱਥ ਜੋੜ ਕੇ ਰਿੱਧੀਆਂ ਸਿੱਧੀਆਂ ਗੁਰਸਿੱਖਾਂ ਦੇ ਸਾਹਮਣੇ ਖਲੋਤੀਆਂ ਰਹਿੰਦੀਆਂ। ਏਦਾਂ ਬੇਅੰਤ ਸਿੱਖ ਸਤਿਗੁਰੂ ਜੀ ਨੇ ਅਜਮਤੀ ਤੇ ਕਰਾਮਾਤੀ ਬਣਾ ਦਿੱਤੇ ਨੇ।
ਕਾਲੀ ਕਾਲ ਸਫਲ ਤਪੀ ਕਿਸ ਬਾਦ ਨਕੀਨੀ,
ਜਿਹੜੇ ਜਿਹੜੇ ਸਿੱਖ ਨੇ ਜੋ ਘਾਲਣਾ ਘਾਲੀ ਹੈ ਸਭ ਦੀ ਘਾਲਣਾ ਸਤਿਗੁਰਾਂ ਨੇ ਸਫਲ ਕੀਤੀ, ਕਿਸੇ ਦੀ ਘਾਲਣਾ ਅਜਾਈ ਨਹੀਂ ਜਾਣ ਦਿੱਤੀ। ਇਹੋ ਜੇ ਸਾਹਿਬ ਸੱਚੇ ਪਾਤਸ਼ਾਹ ਇੱਕ ਤਿਲ ਮਾਤਰ ਵੀ ਘਾਲੀ ਹੋਈ ਘਾਲਣਾ ਸਿੱਖਾਂ ਦੀ ਅਜਾਈ ਨਹੀਂ ਜਾਣ ਦਿੰਦੇ। ਸਾਰੇ ਸਿੱਖਾਂ ਦੀਆਂ ਘਾਲੀਆਂ ਹੋਈਆਂ ਘਾਲਣਾਵਾਂ ਸੇਵਾਵਾਂ ਮਹਾਰਾਜ ਜੀ ਸਫਲੀਆਂ ਕਰਦੇ ਹਨ।
ਅਜਮਤ ਨਹੀਂ ਜਨਾਬ ਤੇ ਸਿਰ ਦੇਤ ਨਾ ਦੇਰੇ,
ਪਰ ਸਤਿਗੁਰੂ ਜੀ ਕਦੇ ਅਜਮਤ ਨਹੀਂ ਵਿਖਾਉਂਦੇ। ਜਿਹੜੇ ਗੁਰੂ ਕੇ ਸਿੱਖ ਨੇ ਉਹ ਵੀ ਕਦੇ ਆਪਣੀ ਅਜਮਤ ਤੇ ਕਰਾਮਾਤ ਨਹੀਂ ਵਿਖਾਉਂਦੇ। ਕਰਾਮਾਤੀ ਤੇ ਹੋ ਗਏ ਸਿੱਖ, ਭਾਵੇਂ ਆਪਣਾ ਸਿਰ ਦੇਣਾ ਪੈ ਜੇ, ਸਿਰ ਦੇਂਦਿਆਂ ਦੇਰੀ ਨਹੀਂ ਲਾਉਣਗੇ, ਪਰ ਕਰਾਮਾਤ ਨਹੀਂ ਵਿਖਾਉਂਦੇ, ਅਜਮਤ ਨਹੀਂ ਵਿਖਾਉਂਦੇ। ਕਰਾਮਾਤ ਕਹਿਰ ਦਾ ਨਾਂ ਹੈ, ਉਹ ਕਰਾਮਾਤ ਨਹੀਂ ਵਿਖਾਉਂਦੇ।
ਅਜਰ ਜਰਨ ਤੀਰਜ ਤਰਨ ਗੁਣ ਤਰੇ ਬਡੇਰੇ,
ਅਰਜਨ ਸਾਹਿਬ ਦੇ ਅੰਦਰ ਵੀ ਇਹੋ ਜੀ ਅਜਰ ਨੂੰ ਜਰਨ ਦੀ ਸ਼ਕਤੀ ਹੈ, ਜਿੱਥੋਂ ਸਿੱਖਾਂ ਨੇ ਲਈ ਹੈ। ਸਿੱਖਾਂ ਵਿੱਚ ਜਿਹੜੀ ਜਰ ਜਰਨ ਦੀ ਸ਼ਕਤੀ ਗੁਰੂ ਅਰਜਨ ਸਾਹਿਬ ਕੋਲ ਹੀ ਆਈ ਹੈ ਨਾ। ਗੁਰੂ ਅਰਜਨ ਸਾਹਿਬ ਆਪ ਮਹਾਨ ਕਰਾਮਾਤੀ, ਪਰ ਸਿਰ ਦੇ ਦੇਣ ਪਰ ਕਰਾਮਾਤ ਨਾ ਵਿਖਾਉਣ। ਅੱਗੇ ਕਥਾ ਆਉਣੀ ਹੈ ਜਦੋਂ ਸ਼ਹਾਦਤ ਪ੍ਰਾਪਤ ਕੀਤੀ ਹੈ, ਸ਼ਹਾਦਤ ਪ੍ਰਾਪਤ ਕਰ ਲਈ ਪਰ ਆਪਣੀ ਕੋਈ ਕਰਾਮਾਤ ਪ੍ਰਗਟ ਕਰਕੇ ਨਹੀਂ ਵਿਖਾਈ। ਐਸੇ ਸਤਿਗੁਰੂ ਜੀ ਜਿਹੜੇ ਅਜਰ ਨੂੰ ਜਰ ਲੈਣ ਵਾਲੇ ਨੇ, ਧੀਰਜ ਨੂੰ ਧਾਰਨ ਕਰਨ ਵਾਲੇ ਨੇ, ਔਰ ਮਹਾਨ ਵੱਡਿਆਂ ਗੁਣਾਂ ਨੂੰ ਮਹਾਰਾਜ ਜੀ ਨੇ ਧਾਰਨ ਕੀਤਾ ਹੋਇਆ।
ਸਤ ਨਾਮ ਕੋ ਦਾਨ ਦੇ ਨਰ ਭਗਤੀ ਲਾਏ,
ਸੱਚੇ ਨਾਮ ਦਾ ਦਾਨ ਦੇ ਕੇ ਗੁਰੂ ਅਰਜਨ ਸਾਹਿਬ ਨੇ ਪਤਾ ਨੀ ਕਿੰਨੇ ਕ ਜੀਵਾਂ ਨੂੰ ਪਰਮੇਸ਼ਰ ਦੀ ਭਗਤੀ ਵਿੱਚ ਜੋੜਿਆ ਹੋਇਆ। ਜਿਹਨੂੰ ਵੀ ਉਪਦੇਸ਼ ਦਿੱਤਾ, ਨਾਮ ਜਪਣ ਦਾ ਹੀ ਉਪਦੇਸ਼ ਦਿੱਤਾ, ਤੇ ਸੱਚੇ ਨਾਮ ਦਾ ਉਪਦੇਸ਼ ਦੇ ਕੇ ਗੁਰੂ ਅਰਜਨ ਸਾਹਿਬ ਜੀ ਨੇ ਬਹੁਤ ਸਾਰੇ ਨਰਾਂ ਨੂੰ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਦੀ ਭਗਤੀ ਚ ਲਾਇਆ ਹੈ।
ਬ੍ਰਹਮ ਗਿਆਨ ਮੈਂ ਨਿਪੁੰਨ ਕੋ ਸਿੱਧਾ ਸਮੁਦਾਏ,
ਬ੍ਰਹਮ ਗਿਆਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਿਪੁੰਨ ਹਨ, ਨਿਪੁੰਨ ਔਰ ਬਹੁਤ ਸਾਰੀਆਂ ਸਿੱਧੀਆਂ ਰਿੱਧੀਆਂ ਹਰ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਖਲੋਤੀਆਂ ਰਹਿੰਦੀਆਂ। ब्रह्म ज्ञान च निपुण ने और सारिया सिद्धां दा सिद्धियां दा जिहड़ा समुदाय है ਉਹ ਮਹਾਰਾਜ ਜੀ ਅੱਗੇ ਹੱਥ ਜੋੜ ਕੇ ਖਲੋਤਾ ਰਹਿੰਦਾ ਹੈ।
ਸਭ ਦਿਸ਼ ਕੀ ਸੰਗਤ ਬਿਖੈ ਰਹਿ ਬ੍ਰਿੰਦ ਮਸੰਦਾ,
ਕਹਿੰਦੇ ਸਾਰੇ ਪਾਸਿਆਂ ਤੋਂ ਜਿੱਥੋਂ ਜਿੱਥੋਂ ਸੰਗਤਾਂ ਆ ਰਹੀਆਂ ਨੇ ਚਾਰਾਂ ਦਿਸ਼ਾਵਾਂ ਤੋਂ, ਉਹਨਾਂ ਸਾਰੀਆਂ ਸੰਗਤਾਂ ਤੇ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਨੇ। ਜਿੰਨੇ ਗੁਰੂ ਘਰ ਦੇ ਬਸੰਦ ਨੇ ਉਹ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਸੰਭਾਲ ਕਰਦੇ ਹਨ।
ਆਗੇ ਹੋਏ ਨਿਜ ਸੰਗ ਲੈ ਦਰਸੇ ਸੁਖ ਕੰਦਾ,
ਜਿਹੜੇ ਮਸੰਦ ਨੇ ਉਹ ਆਪ ਸੰਗਤ ਨੂੰ ਨਾਲ ਲਿਆ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਾਉਂਦੇ। ਕਈ ਮਸੰਦ ਜੋ ਦੂਰ ਦੇਸ਼ਾਂ ਵਿਚ ਮਹਾਰਾਜ ਜੀ ਨੇ ਸੰਗਤ ਨੂੰ ਸੰਭਾਲਣ ਲਈ ਭੇਜੇ, ਉਹ ਆਪ ਸੰਗਤ ਨੂੰ ਨਾਲ ਲੈ ਕੇ ਆਉਂਦੇ ਔਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਨਾਲੇ ਆਪ ਦਰਸ਼ਨ ਕਰਦੇ ਨਾਲੇ ਸੰਗਤਾਂ ਨੂੰ ਕਰਾਉਂਦੇ ਨੇ।
ਦੇਸ਼ ਵਿਦੇਸ਼ ਅਸ਼ੇਸ਼ ਮੈਂ ਲੈ ਕਰ ਗੁਰ ਕਾਰੇ,
ਔਰ ਗੁਰੂ ਘਰ ਦੀ ਜਿਹੜੀ ਕਾਰ ਹੈ ਉਹ ਸੰਗਤਾਂ ਕੋਲੋਂ ਗੁਰਾ ਕੇ ਦੇਸ਼ਾਂ ਵਿਦੇਸ਼ਾਂ ਤੋਂ ਮਸੰਦ ਲੈ ਕੇ ਆਉਂਦੇ ਨੇ। ਗੁਰੂ ਰਾਮਦਾਸ ਸਾਹਿਬ ਤੋਂ ਤਕਰੀਬਨ ਮਸੰਦ ਪ੍ਰਥਾ ਜਿਹੜੀ ਸੀ ਸਾਰੇ ਪਾਸੇ ਪ੍ਰਚਲਿਤ ਹੋ ਚੁੱਕੀ ਸੀ ਤੇ ਸੰਗਤਾਂ ਕੋਲੋਂ ਜਿਹੜੀ ਕਾਰ ਦੀ ਦਸਵੰਧ ਦੀ ਮਾਇਆ ਹੈ ਉਹ ਸਾਰੀ ਮਾਇਆ ਉਗਰਾਹ ਕੇ ਮਸੰਦ ਸਤਿਗੁਰਾਂ ਦੇ ਚਰਨਾਂ ਵਿਚ ਲੈ ਕੇ ਆਉਂਦੇ ਨੇ।
ਹਸ਼ਟ ਮਾਸ ਕੈ ਬਰਖ ਮੈਂ ਆਨੇ ਗੁਰਦੁਆਰੇ,
ਛੇ ਮਹੀਨਿਆਂ ਬਾਅਦ ਇਕੱਠੀ ਕਰਕੇ ਲੈ ਆਉਂਦਾ, ਕੋਈ ਸਾਲ ਬਾਅਦ, ਏਦਾਂ ਜਿਵੇਂ ਜਿਵੇਂ ਕਿਸੇ ਨੂੰ ਸਬੱਬ ਬਣਦਾ ਸਮਾਂ ਬਣਦਾ, ਕੋਈ ਛੇ ਮਹੀਨਿਆਂ ਦਾ ਦਸਵੰਧ ਇਕੱਠਾ ਕਰਕੇ ਲਿਆਉਂਦਾ, ਕੋਈ ਸਾਲ ਦਾ ਲਿਆਉਂਦਾ ਹੈ।
ਦਰਬ ਵਿਸਾਲ ਸੋ ਆਏ ਜਿਮ ਤਿਮ ਖਰਚ ਵਿਸਾਲਾ,
ਏਦਾਂ ਹਜ਼ਾਰਾਂ ਰੁਪਇਆ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਆਉਂਦਾ ਪਰ ਜਿੰਨਾ ਆਉਂਦਾ ਓਨਾ ਖਰਚਾ ਵੀ ਬਹੁਤ ਹੈ, ਉਤਨਾ ਖਰਚ ਵੀ ਹੁੰਦਾ ਹੈ। ਜਿਤਨੀ ਮਾਇਆ ਸਤਿਗੁਰਾਂ ਦੇ ਚਰਨਾਂ ਵਿਚ ਉਤਰਦੀ ਹੈ ਉਹਦਾ ਨਾਲ ਖਰਚਾ ਵੀ ਬਹੁਤ ਹੁੰਦਾ, ਲੰਗਰ ਅੱਠੇ ਪਹਿਰ ਚੱਲਦੇ ਨੇ, ਹੋਰ ਅਨੇਕ ਪ੍ਰਕਾਰ ਦੇ ਖਰਚੇ ਨੇ, ਗਰੀਬ ਗੁਰਦੇ ਦੀ ਮਦਦ ਕਰਨੀ ਹੈ। ਆਮ ਕਰਕੇ ਅੱਜ ਵੀ ਵੇਖਿਆ ਜਾਂਦਾ ਹੈ, ਬਹੁਤ ਸਾਰੇ ਸਿੱਖਾਂ ਨੂੰ ਗੱਲਾਂ ਕਰਦਿਆਂ ਸੁਣੀਦਾ ਹੈ, ਉਹ ਕਹਿੰਦੇ ਜੀ ਗੁਰੂ ਘਰ ਵਿਚ ਇੰਨੀ ਮਾਇਆ ਆਉਂਦੀ ਹੈ ਪਰ ਖਰਚਦੇ ਤਾਂ ਹੈ ਨੀ, ਸਾਨੂੰ ਤਾਂ ਦਿਸਦਾ ਨਹੀਂ। ਮਾਇਆ ਆਉਂਦੀ ਬਹੁਤ ਹੈ ਸਤਿਗੁਰਾਂ ਦੇ ਘਰ ਵਿਚ, ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ, ਪਰ ਜਿੰਨੀ ਆਉਂਦੀ ਹੈ ਉਹਨੇ ਖਰਚੇ ਵੀ ਤਾਂ ਹੈ ਗੁਰੂ ਘਰਾਂ ਦੇ। ਸਾਡਾ ਆਪਣੇ ਇੱਕ ਘਰ ਦਾ ਹੀ ਖਰਚਾ ਮਾਣ ਨਹੀਂ ਹੁੰਦਾ, ਗੁਰੂ ਘਰ ਦੇ ਵਿਚ ਕਿਤਨਾ ਵਿਸ਼ਾਲ ਦਾਇਰਾ ਹੈ ਤੇ ਕਿਤਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦਾ ਵੀ ਤਾਂ ਖਰਚਾ ਹੈ ਨਾ, ਉਹ ਵੀ ਸਾਰਾ ਅੱਗੇ ਚੱਲਦਾ ਹੈ। ਸੋ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚ ਜਿਹੜੀ ਮਾਇਆ ਆਉਂਦੀ ਹੈ ਉਹ ਨਾਲ ਨਾਲ ਉਸੇ ਤਰ੍ਹਾਂ ਅੱਗੇ ਖਰਚੀ ਵੀ ਜਾਂਦੀ ਹੈ।
ਦੇਗ ਅਤੋਟੀ ਚਲਤੈ ਨਿਸ ਦਿਨ ਯੁਗ ਕਾਲਾ,
ਕਹਿੰਦੇ ਅਤੋਟ ਲੰਗਰ ਗੁਰੂ ਕੇ ਮਹਾਰਾਜ ਜੀ ਦੇ ਲੰਗਰ ਵਰਤਦੇ ਰਹਿੰਦੇ, ਦੋ ਸਮੇਂ ਲੰਗਰ ਪੱਕਦਾ ਹੈ ਫਿਰ ਉਹ ਵਰਤਦਾ ਰਹਿੰਦਾ ਹੈ, ਅੱਠੇ ਪਹਿਰ ਕਈ ਵਾਰ ਤਾਂ ਲੰਗਰ ਲਗਾਤਾਰ ਰਾਤ ਦਿਨ ਹੀ ਚੱਲਦਾ ਰਹਿੰਦਾ ਹੈ।
ਅਚੇ ਆਹਾਰ ਹਜ਼ਾਰ ਹੀ ਨਿਤ ਪ੍ਰਤ ਨਾਰੇ ਆਵੇ,
ਤੇ ਹਜ਼ਾਰਾਂ ਸ਼ਰਧਾਲੂ ਆ ਕੇ ਸਿੱਖ ਜਿਹੜੇ ਨੇ ਗੁਰੂ ਕੇ ਲੰਗਰਾਂ ਵਿਚ ਲੰਗਰ ਛਕਦੇ ਨੇ, ਇੱਕ ਦੋ ਚਾਰ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ, ਲੱਖਾਂ ਦੀ ਗਿਣਤੀ ਵਿਚ ਉਹ ਸਿੱਖ ਆ ਕੇ ਗੁਰੂ ਕੇ ਲੰਗਰਾਂ ਵਿਚ ਲੰਗਰ ਛਕਦੇ ਹਨ।
ਨਿਕਟ ਹਜ਼ਾਰੋਂ ਰਹਿਤੇ ਗੁਰ ਕੇ ਘਰ ਖਾਵੇ,
ਸਿੱਖ ਜਿਹੜੇ ਬਾਹਰੋਂ ਆਉਂਦੇ ਚਲੇ ਜਾਂਦੇ, ਇੱਕ ਹਜ਼ਾਰਾਂ ਸਿੱਖ ਸਤਿਗੁਰਾਂ ਦੇ ਕੋਲ ਹੀ ਰਹਿੰਦੇ ਨੇ, ਉਹ ਤਾਂ ਸਦਾ ਹੀ ਮਹਾਰਾਜ ਜੀ ਦੇ ਨਾਲ ਰਹਿੰਦੇ ਨੇ ਜਿਹੜੇ, ਉਹ ਵੀ ਗੁਰੂ ਕੇ ਲੰਗਰਾਂ ਵਿਚੋਂ ਹੀ ਲੰਗਰ ਛਕਦੇ ਹਨ।
ਸਿਰੇ ਪਾਓ ਪੁੰਨ ਦੇਤੇ ਸਿੱਖ ਵੈ ਮੁਖ ਜੋਈ,
ਫਿਰ ਉਹਨਾਂ ਨੂੰ ਸਿਰੇ ਪਾਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸਿੱਖ ਜਾਂਦੇ ਨੇ ਮਸੰਦ ਜਾਂਦੇ ਨੇ ਵਾਪਸ, ਤੇ ਫਿਰ ਗੁਰੂ ਘਰ ਵੱਲੋਂ ਉਹਨਾਂ ਨੂੰ ਬੜੇ ਕੀਮਤੀ ਸਿਰੇ ਪਾਓ ਦਿੱਤੇ ਜਾਂਦੇ ਨੇ, ਸਤਿਕਾਰ ਦਿੱਤਾ ਜਾਂਦਾ ਹੈ।
ਬ੍ਰਿੰਦ ਮਸੰਦ ਬਿਲੰਦ ਧਨ ਲੈ ਗੁਰ ਤੇ ਸੋਈ,
ਔਰ ਫਿਰ ਉਹਨਾਂ ਮਸੰਦਾਂ ਨੇ ਵੀ ਆਪਣੇ ਪਰਿਵਾਰ ਚਲਾਣੇ ਹੁੰਦੇ, ਉਹ ਵੀ ਸਤਿਗੁਰਾਂ ਦੇ ਕੋਲੋਂ ਮਾਇਆ ਲੈਂਦੇ, ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਤਨਖਾਹਾਂ ਜਿਹੜੀਆਂ ਨੇ ਉਹ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕੋਲੋਂ ਲੈ ਕੇ ਜਾਂਦੇ ਹਨ।
ਕਿਤੇ ਆਦਤ ਨਿਤ ਖਰਚ ਕੋ ਕੁਛ ਟੋਟ ਨਾ ਆਵੇ,
ਇਦਾਂ ਬਹੁਤ ਜ਼ਿਆਦਾ ਖਰਚਾ ਹੈ ਗੁਰੂ ਘਰ ਦਾ ਪਰ ਮਹਾਰਾਜ ਜੀ ਦੇ ਘਰ ਚ ਕਿਸੇ ਵੀ ਪ੍ਰਕਾਰ ਦੀ ਟੋਟ ਨਹੀਂ ਆਉਂਦੀ, महाराज जी दे खजानिया च तोटदे आउंदे ओ वधदे ही जांदे हन।
गाए रबाबी पुंज सत सो तन गन पावे।
और जेड़े रबाबी सिख ने सतगुरां दे दरबार च कीर्तन करन वाले कीर्तनिए ने उहनां नूं भी माया दित्ती जांदी है, उहनां नूं भी बहुत सारे खजाने गुरु घर दे विचों प्राप्त हुंदे ने।
गुर घर को पट खर्च नित गन ब्रिख बरांते।
गुरु घर दे विच पता नहीं किन्ने क बलद ने, उना बलदा दा खर्चा, उना नू पालना, उना दे घा पट्ठे दा चारे दा प्रबंध करना, जेड़े उना बिलदा नू संभालन वाले नौकर चाकर ने उना दा खर्चा, कहंदे ए भी सारा गुरु घर विच ही है।
खरे तबेले हन के तन देत लांते।
घोड़े ने गुरु घर दे विच तबेले च उना घोड़िया दा खर्चा, चार मझा पाल लो ते एक घोड़ा रख लो बराबर खर्चा हुंदा। कहंदे फिर उना घोड़िया दा खर्चा है, उना नू दाना आदक लिया के उना दी सेवा संभाल वास्ते नौकर चाकर रखने, वो भी बहुत भारी खर्च है।
सेवा इत सब पसुन के राखे गन दासा।
और भी गौआं मझां आदक रखियां होईयां, उना दी फिर सेवा करन वास्ते संभाल करन वास्ते जेड़े कामे रखे हुए हन।
लेत चाकरी सकल सो प्राप्त तन रासा।
सतगुरां दे कोलों चाकरी लैंदे, तनखाहां गुरु घर विचों ही लैंदे, उहनां दा भी सारिआं दा खर्चा। कहिंदे जिवें आमदना इदां खर्चा भी बहुत है, बहुत विशाल दायरा है सतगुरां दे घर दा, इदां उहनां दा खर्चा भी नाल नाल चलदा है।
अपर थान जिसके नहीं बित हाथ न आवे।
और कई सिख इहो जिहड़े जिन्हां नूं कितों धन दी प्राप्ती नहीं हुंदी।
सो गुर के पुर गिर रहे नित भोजन खावे।
सतगुरां दे घर आ के अपनियां लोड़ां पूरियां करदे ने, गुरु घर उहनां नूं कपड़े बस्तर दित्ते जांदे ने, छकण नूं लंगर प्रसादा पकवान दित्ते जांदे ने, कहिंदे उह भी सतगुरां दे घर दे उत्ते ही हन।
माण निमाण के प्रभु बोताण निताणे।
सतगुरु जी निमाणियां दे माण ने ते निताणियां दे ताण ने गुरु अर्जन साहब, जिन्हां नूं किते माण नहीं गुरु अर्जन साहब दे दर ते उहनां नूं माण मिलदा, जिन्हां नूं किते ताण नहीं उहनां नूं गुरु घरों ताण दी प्राप्ति हुंदी है। निताणियां दे ताण सतगुरु जी बणदे ने, निमाणियां दे माण गुरु साहब जी बणदे ने।
हाए गुरु के सदन ते माने हर पाणे।
और बहुत सारे सिख गुरु के लंगरां विच आके भोजन लंगर छकदे ने, और हरि वाहिगुरु परमेश्वर दे पाणे नूं सत करके मिठा करके मनदे हन।
सत नाम को सिमरो पसरो जग सारे।
सच्चे नाम दा सिमरन हो रहा गुरु घर दे विच, सारे जगत विच सच्चे नाम दी महिमा पसर रही है, गुरु घर विचो एक कीर्त पसर के पसरी है।
भगत करे मिल संगता गुर सुजासे उचारे।
गुरु दीआं संगतां मिल के कत्र हो के भगती करदीआं ने, और धन गुरु अर्जन साहब सच्चे पातशाह जी महाराज जी दा सुजस करदे ने, सिख गुरु पातशाह जी दी वडियाई करदे हन।
तजे बिकारन को रिदे गुण गाने उपजावे।
और अपने हिरदयां विचों विकारां दा त्याग करदे ने, ते विकारां दा त्याग करके शुभ गुणां नूं अपने हिरदे च पैदा करदे, शुभ गुणां नूं अपने हिरदे च जगाउंदे हन।
सुने उचारे कीर्तन प्रभ प्रीत लगावे।
और गुरु के सिख प्यार नाल गुरबाणी दा कीर्तन सुनदे ने, ते कीर्तनियां नाल सुर मिला के गुरबाणी दा कीर्तन करदे ने, और कीर्तन करदिआं सुनदिआं सिखां दे हिरदिआं विच अकाल पुरख प्रभु वाहिगुरु परमेश्वर दी प्रीत जागदी है।
सलता सुंदर भगत की सब देश बिथारी।
इदा भगती दी जेड़ी सलता नदी है सारे देश विच महाराज जी ने बिथारी है। ਹਰ ਪਾਸੇ ਭਗਤੀ ਦੀਆਂ ਤਰੰਗਾਂ ਪੈਦਾ ਹੋ ਰਹੀਆਂ, ਭਗਤੀ ਦੀ ਨਦੀ ਦਾ ਪ੍ਰਵਾਹ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਸਾਰੇ ਦੇਸ਼ ਵਿੱਚ ਚਲਾ ਦਿੱਤਾ।
ਸਿੱਖ ਮੀਨ ਨੈ ਤਜ ਸਕੈ ਸ਼ਰਦਾ ਬਰਬਾਰੀ।
ਉਸ ਭਗਤੀ ਦੀ ਨਦੀ ਵਿੱਚ ਜਿਹੜੇ ਸਿੱਖ ਨੇ ਉਹ ਮੱਛੀਆਂ ਬਣ ਕੇ ਲੀਨ ਰਹਿੰਦੇ, ਜਿਵੇਂ ਨਦੀ ਵਿੱਚ ਮੱਛੀ ਲੀਨ ਰਹਿੰਦੀ ਹੈ ਨਾ, ਇੱਦਾਂ ਗੁਰੂ ਖਾਲਸਾ ਜੀ ਜਿਹੜੀ ਭਗਤੀ ਦੀ ਨਦੀ ਦਾ ਵਿਸਥਾਰ ਸਾਹਿਬਾਂ ਨੇ ਕੀਤਾ, ਉਸ ਭਗਤੀ ਦੀ ਨਦੀ ਵਿੱਚ ਸਿੱਖ ਮੱਛੀਆਂ ਬਣ ਕੇ ਲੀਨ ਹੋ ਕੇ ਰਹਿੰਦੇ ਨੇ, ਔਰ ਸ਼ਰਧਾ ਧਾਰਨ ਕਰਕੇ ਉਹਦਾ ਤਿਆਗ ਨਹੀਂ ਕਰ ਸਕਦੇ।
ਸਦਗੁਣ ਕਮਲ ਪ੍ਰਫੁੱਲ ਤੇ ਜਨ ਗਨ ਜਲ ਜਨਤਾ।
ਭਗਤੀ ਦੀ ਉਸ ਨਦੀ ਵਿੱਚ ਸ਼ਰਧਾ ਦਾ ਪਾਣੀ ਭਰਿਆ ਹੋਇਆ, ਉਹਦੇ ਵਿੱਚ ਸਿੱਖ ਮੱਛੀਆਂ ਬਣ ਕੇ ਲੀਨ ਨੇ, ਔਰ ਖਾਲਸਾ ਜੀ ਸ੍ਰੇਸ਼ਟ ਸ਼ੁਭ ਗੁਣ ਜਿਹੜੇ ਹਨ ਉਹ ਸ਼ੁਭ ਗੁਣ ਗੁਰੂ ਖਾਲਸਾ ਜੀ ਉਹਦੇ ਵਿੱਚ ਜਿਹੜੇ ਨੇ ਉਹ ਜਲ ਜੰਤੂਆਂ ਦੇ ਸਮਾਨ, ਜਿਵੇਂ ਨਦੀ ਚ ਜਲ ਜੰਤੂ ਹੁੰਦੇ ਨੇ, ਇੱਦਾਂ ਜਿਤਨੇ ਸ਼ੁਭ ਗੁਣ ਨੇ ਸਤ ਸੰਤੋਖ ਦਇਆ ਖਿਮਾ ਧੀਰਜ ਉਪਰਾਮਤਾ ਵਿਰਾਗ, ਇਹ ਜਿਤਨੇ ਸ਼ੁਭ ਗੁਣ ਨੇ ਇਹ ਸਾਰੇ ਸ਼ੁਭ ਗੁਣਾ ਰੂਪੀ ਜਲ ਜੰਤੂ ਗੁਰੂ ਸਾਹਿਬ ਦੀ ਇਸ ਭਗਤੀ ਰੂਪੀ ਨਦੀ ਵਿੱਚ ਰਹਿੰਦੇ ਨੇ।
ਭ੍ਰਮ ਬੇਮੁਖਤਾ ਕੂਲ ਦ੍ਵੈ ਸੰਸੇ ਤਰ ਅੰਤਾ।
ਖਾਲਸਾ ਜੀ ਦੋ ਕਿਨਾਰੇ ਹੁੰਦੇ ਨੇ ਨਦੀ ਦੇ, ਸੱਜੇ ਤੇ ਖੱਬੇ ਕਹਿੰਦੇ। ਇਸੇ ਤਰ੍ਹਾਂ ਜਿਹੜੀ ਇਹ ਭਗਤੀ ਰੂਪੀ ਨਦੀ ਗੁਰੂ ਅਰਜਨ ਸਾਹਿਬ ਨੇ ਵਿਸਥਾਰੀ ਹੈ, ਇਸ ਭਗਤੀ ਰੂਪੀ ਨਦੀ ਦੇ ਵੀ ਦੋ ਕਿਨਾਰੇ ਨੇ, ਇੱਕ ਹੈ ਭਰਮ ਤੇ ਦੂਜੀ ਹੈ ਬੇਮੁਖਤਾ। ਇਹ ਕਦੇ ਵੀ ਮਿਲ ਨਹੀਂ ਸਕਦੇ, ਨਦੀ ਦੇ ਕਿਨਾਰੇ ਕਦੇ ਵੀ ਆਪਸ ਵਿੱਚ ਮਿਲਦੇ ਤਾਂ ਨਹੀਂ ਨਾ ਹਨ। ਇੱਦਾਂ ਭਰਮ ਤੇ ਬੇਮੁਖਤਾ ਦੇ ਦੋ ਕਿਨਾਰੇ ਨੇ, ਇਹ ਦੋ ਸੰਸੇ ਜਿਹੜੇ ਨੇ ਉਹਨਾਂ ਦੇ ਉੱਤੇ ਫਿਰ ਜਿਹੜੇ ਸੰਸਿਆਂ ਰੂਪੀ ਦਰਖਤ ਖੜੇ ਨੇ ਉਹਨਾਂ ਨੂੰ ਜੜੋਂ ਪੁੱਟ ਕੇ ਲਿਜਾਂਦੀ ਹੈ ਭਗਤੀ ਦੀ ਨਦੀ। ਖਾਲਸਾ ਜੀ ਜਿਹੜੇ ਸੰਸੇ ਜਿਵੇਂ ਨਦੀ ਦੇ ਕਿਨਾਰੇ ਤੇ ਦਰਖਤ ਹੋਣ ਤੇ ਜਦੋਂ ਪਾਣੀ ਭਰ ਕੇ ਵਗਦਾ ਨਾ ਤੇ ਫਿਰ ਉਹ ਨਦੀ ਉਹਨਾਂ ਦਰਖਤਾਂ ਨੂੰ ਜੜੋਂ ਪੁੱਟ ਕੇ ਲੈ ਜਾਂਦੀ ਹੈ ਨਾਲ ਹੀ। ਇੱਦਾਂ ਜਿਹੜੀ ਭਗਤੀ ਦੀ ਨਦੀ ਹੈ ਗੁਰੂ ਖਾਲਸਾ ਜੀ ਜਦੋਂ ਭਗਤੀ ਚ ਜੁੜ ਜਾਓ ਫਿਰ ਸੰਸੇ ਨਹੀਂ ਰਹਿੰਦੇ, ਫਿਰ ਸੰਸਿਆਂ ਦੀਆਂ ਜਿੰਨੇ ਸੰਸਿਆਂ ਦੇ ਬੂਟੇ ਨੇ ਦਰਖਤ ਨੇ ਉਹ ਜੜੋਂ ਹੀ ਹਿਰਦੇ ਚੋਂ ਮੁੱਕ ਜਾਂਦੇ ਨੇ, ਖਤਮ ਹੋ ਜਾਂਦੇ ਹਨ।
ਬ੍ਰਹਮ ਗਿਆਨ ਸਾਗਰ ਮਾ ਜਿਸ ਕੋ ਸਮਾਈ।
ਜਿਵੇਂ ਨਦੀ ਸਮੁੰਦਰ ਚ ਜਾ ਕੇ ਮਿਲਦੀ ਹੈ, ਇੱਦਾਂ ਇਹ ਜਿਹੜੀ ਭਗਤੀ ਰੂਪੀ ਨਦੀ ਹੈ ਇਹ ਬ੍ਰਹਮ ਗਿਆਨ ਰੂਪੀ ਸਮੁੰਦਰ ਚ ਜਾ ਕੇ ਮਿਲਣ ਵਾਲੀ ਹੈ। ਬ੍ਰਹਮ ਗਿਆਨ ਰੂਪੀ ਸਮੁੰਦਰ ਨੂੰ ਮਿਲਣ ਵਾਸਤੇ ਇਹ ਭਗਤੀ ਦੀ ਨਦੀ ਚੱਲ ਰਹੀ ਹੈ ਜਿਹੜੀ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਚਲਾਈ ਹੈ।
ਪ੍ਰਾਪਤ ਸਭ ਥਲ ਮੈਂ ਸੁਗਮ ਸੁਰਗਨ ਕੋ ਪਾਈ।
ਇਹ ਨਦੀ ਦਾ ਜਲ ਹਰ ਜਗ੍ਹਾ ਤੇ ਹਰ ਇੱਕ ਜੀਵ ਨੂੰ ਪ੍ਰਾਪਤ ਹੋ ਸਕਦਾ ਜਿੱਥੇ ਵੀ ਕੋਈ ਬੈਠਾ। ਇਹ ਨਦੀ ਐਸੀ ਨਹੀਂ ਕਿ ਇੱਕੋ ਥਾਂ ਤੋਂ ਵਗਦੀ ਹੈ, ਕਹਿੰਦੇ ਜਿੱਥੇ ਵੀ ਕੋਈ ਬੈਠਾ ਹੈ ਹਰ ਇੱਕ ਵਾਸਤੇ ਨਦੀ ਦਾ ਜਲ ਪ੍ਰਾਪਤ ਕਰਨਾ ਬੜਾ ਸੌਖਾ ਸੁਗਮ ਹੈ। ਇਹ ਦੇਵਤਿਆਂ ਨੂੰ ਵੀ ਪ੍ਰਾਪਤ ਹੋ ਜਾਂਦਾ ਤੇ ਆਮ ਸਧਾਰਨ ਵਿਅਕਤੀਆਂ ਨੂੰ ਵੀ ਪ੍ਰਾਪਤ ਹੋ ਸਕਦਾ ਹੈ।
ਕੌਣ ਕੌਣ ਗੁਣ ਗੁਰੂ ਕੇ ਕਵੀ ਬਰਨ ਸੁਣਾਵੇ।
ਜਿਹੜੀ ਭਗਤੀ ਦੀ ਨਦੀ ਹੈ ਇਹ ਦੇਵਤਿਆਂ ਨੂੰ ਵੀ ਭਾਉਂਦੀ ਹੈ, ਇਸ ਕਰਕੇ ਗੁਰੂ ਅਰਜਨ ਸਾਹਿਬ ਦੇ ਕਿਹੜੇ ਕਿਹੜੇ ਗੁਣਾਂ ਨੂੰ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਵਰਣਨ ਕਰਕੇ ਸੁਣਾਵਾਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੋ ਸਾਹਿਬ ਗੁਣੀ ਨਿਧਨ। ਕਿਹੜੇ ਕਿਹੜੇ ਗੁਣ ਗਾਈਏ ਸਾਹਿਬਾਂ ਦੇ। ਜਿਹਵਾ ਏਕ ਕਵਨ ਗੁਣ ਕਹੀਏ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕੇ ਨਹੀਂ ਲਹੀ ਹੈ। ਗੁਣਾਂ ਦਾ ਅੰਤ ਹੀ ਨਹੀਂ, ਸਤਿਗੁਰਾਂ ਦੇ ਵਿੱਚ ਕਿੰਨੇ ਗੁਣ ਨੇ, ਕਿਹੜੇ ਕਿਹੜੇ ਗੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਰਣਨ ਕਰਕੇ ਸੁਣਾਈਏ।
ਸ਼ੇਖ ਸ਼ਾਰਦਾ ਕਹਿਣ ਤੇ ਮਨ ਮੈਂ ਸੁਖ ਚਾਵੇ।
ਸ਼ੇਖ ਨਾਗ ਜਿਹਦੇ ਹਜ਼ਾਰ ਮੂੰਹ ਨੇ ਉਹ ਨਿਤ ਨਵੇਂ ਨਾਂ ਲੈਂਦਾ ਹੈ, ਤੇ ਸ਼ਾਰਦਾ ਜਿਹੜੀ ਬਾਣੀ ਦੀ ਦੇਵੀ ਮੰਨੀ ਹੈ ਉਹ ਵੀ ਗੁਰੂ ਸਾਹਿਬ ਦੇ ਗੁਣ ਗਾਉਂਦਿਆਂ ਸੁਖਚਾ ਜਾਂਦੇ ਨੇ, ਥੱਕ ਜਾਂਦੇ ਨੇ, ਅੰਤ ਉਹਨਾਂ ਕੋਲੋਂ ਵੀ ਨਹੀਂ ਪੈ ਸਕਦਾ। ਤੇ ਅਸੀਂ ਆਪਣੀ ਇੱਕ ਰਸਨਾ ਨਾਲ ਕਿੰਨੇ ਕੁ ਗੁਣ ਕਹਿ ਸਕਦੇ ਹਾਂ।
ਦੋਹਰਾ ਨਰ ਤਨ ਸਾਂਗੀ ਜਿਮ ਤਰਿਓ ਕਰੇ ਨਿਪਾਨ ਸੋਏ।
ਜਿਵੇਂ ਕੋਈ ਸਵਾਂਗੀ ਬੰਦਾ ਸਾਂਗ ਕਰਨ ਵਾਲਾ ਸਾਂਗ ਬਣਾ ਕੇ ਆਪਣੀ ਕਿਰਿਆ ਕਰਦਾ ਹੈ, ਉਹ ਸਾਂਗ ਰਚ ਕੇ ਆਪਣੇ ਸਰੀਰ ਤੇ ਅਨੇਕ ਪ੍ਰਕਾਰ ਦੀ ਉਸੇ ਤਰ੍ਹਾਂ ਦੀ ਕਿਰਿਆ ਕਰਦਾ ਹੈ।
ਰੂਪ ਦੁਰਾਵੈ ਪ੍ਰਥਮ ਕੋ ਕਵੀ ਸੰਤੋਖ ਸਿੰਘ ਜੋਏ।
ਸਵਾਂਗੀ ਬੰਦਾ ਨਵਾਂ ਸਵਾਂਗ ਰਚ ਕੇ ਆਉਂਦਾ ਨਾ ਸਾਹਮਣੇ, ਤੇ ਉਹਦਾ ਜਿਹੜਾ ਪਹਿਲਾ ਰੂਪ ਹੈ ਉਹ ਛੁਪ ਜਾਂਦਾ ਹੈ, ਉਹ ਆਪਣੇ ਪਹਿਲੇ ਰੂਪ ਨੂੰ ਛੁਪਾ ਲੈਂਦਾ ਤੇ ਦੂਜਾ ਰੂਪ ਕਰਕੇ ਪ੍ਰਗਟ ਕਰਦਾ ਹੈ। ਕਹਿੰਦੇ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਆਪ ਪਰਮੇਸ਼ਵਰ ਨੇ ਪਰ ਮਾਨਵੀ ਸਰੀਰ ਦਾ ਸਵਾਂਗ ਧਰ ਕੇ ਸਿਰਫ ਸੰਸਾਰ ਵਿਚ ਆਏ ਨੇ ਔਰ ਆਪਣੇ ਪਹਿਲੇ ਰੂਪ ਨੂੰ ਮਹਾਰਾਜ ਜੀ ਨੇ ਛੁਪਾਇਆ ਹੋਇਆ, ਲੁਕੋਇਆ ਹੋਇਆ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਜਾਣ ਲਓ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪ ਪਰਮੇਸ਼ਵਰ ਆਪ ਅਕਾਲ ਪੁਰਖ ਦਾ ਅਵਤਾਰ ਨੇ। ਅਕਾਲ ਪੁਰਖ ਤੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਵਿਚ ਕੋਈ ਵੀ ਰੰਚਕ ਮਾਤਰ ਭੇਦ ਨਹੀਂ ਹੈ। ਜਪਿਓ